ਸ਼੍ਰੀ ਗੁਰ ਗੋਬਿੰਦ ਸਿੰਘ ਜੀ ਦੇਤ ਪਲੇ ਉਪਦੇਸ਼ ਨੰਦ ਸਿੰਘ ਸੰਗ ਨੰਦ ਸੁਨ ਏ ਮਗ ਲਖ ਦਰਵੇਸ਼
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗ ਦੀ ਜੋਤ ਹਾਜ਼ਰਾਂ ਹਜ਼ੂਰ ਜਹਰਾਂ ਜਹੂਰ ਸਰਬ ਕਲਾ ਭਰਪੂਰ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਨੌਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਇਤਿਹਾਸਕ ਅਸਥਾਨ ਤੇ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ ਨਿਤਾ ਪ੍ਰਤੀ ਗੁਰੂ ਚਰਨਾਂ ਵਿੱਚ ਜੁੜ ਕੇ ਸਤਿਗੁਰੂ ਗੁਰੂ ਕਲਗੀਧਰ ਪੰਥ ਦੇ ਬਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਬਹੁਤ ਹੀ ਸ਼ਰਧਾ ਭਾਵਨਾ ਅਦਬ ਤੇ ਸਤਿਕਾਰ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਇੱਕ ਸਿੱਖ ਭਾਈ ਆਨੰਦ ਸਿੰਘ ਨੂੰ ਉਪਦੇਸ਼ ਦੇ ਰਹੇ ਨੇ ਜਿਹਦੇ ਹਿਰਦੇ ਵਿੱਚ ਵੈਰਾਗ ਦੀ ਅਵਸਥਾ ਹੈ। ਸਤਿਗੁਰੂ ਜੀ ਨੇ ਆਖਿਆ ਆਨੰਦ ਸਿੰਘ ਤੈਨੂੰ ਅਸੀਂ ਦੋਵੇਂ ਰਸਤੇ ਦੱਸ ਦਿੰਦੇ ਹਾਂ, ਜਿਹੜਾ ਰਸਤਾ ਤੈਨੂੰ ਚੰਗਾ ਲੱਗੇ ਉਸ ਰਸਤੇ ਤੇ ਚੱਲ ਪਏ। ਮਹਾਰਾਜ ਜੀ ਨੇ ਦੱਸਿਆ ਕਿ ਇੱਕ ਰਸਤਾ ਇੱਕ ਸਾਧੂ ਦਾ ਤਪੱਸਵੀ ਦਾ ਹੈ। ਤਪੱਸਵੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਵਿਰਕਤ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਜਿਹੜਾ ਨਿਰਵਿਰਤੀ ਮਾਰਗ ਹੈ। ਮਹਾਰਾਜ ਜੀ ਕਹਿੰਦੇ ਤੈਨੂੰ ਨਿਰਵਿਰਤੀ ਦੀ ਗੱਲ ਵੀ ਦੱਸ ਦਿੰਦੇ ਹਾਂ ਤੇ ਪ੍ਰਵਿਰਤੀ ਦਾ ਮਾਰਗ ਵੀ ਦੱਸ ਦਿੰਦੇ ਹਾਂ। ਤੇ ਨਿਰਵਿਰਤੀ ਦੇ ਮਾਰਗ ਦੇ ਵਾਸਤੇ ਸਤਿਗੁਰਾਂ ਨੇ ਇੱਕ ਤਪੱਸਵੀ ਦੀ ਸਾਖੀ ਸੁਣਾਈ। ਜੰਗਲ ਚ ਰਹਿੰਦਾ ਇੱਕ ਤਪੱਸਵੀ, ਨੇੜੇ ਇੱਕ ਨਗਰ ਹੈ, ਔਰ ਉਹ ਤਪੱਸਵੀ ਸਾਧੂ ਸੰਤੋਖੀ ਹੈ। ਨਗਰ ਵਿੱਚੋਂ ਜਿਸ ਤਰ੍ਹਾਂ ਦਾ ਕੋਈ ਰੁੱਖਾ ਮਿੱਸਾ ਪ੍ਰਸ਼ਾਦਾ ਦੇ ਜਾਂਦਾ ਉਹ ਛਕ ਲੈਂਦਾ। ਇੱਕ ਦਿਨ ਹਫ਼ਤਾ ਬੀਤ ਗਿਆ, ਕੋਈ ਪ੍ਰਸ਼ਾਦਾ ਲੈ ਕੇ ਨਹੀਂ ਆਇਆ। ਤਪੱਸਵੀ ਨੇ ਆਖਿਆ ਪਰਮਾਤਮਾ ਮੇਰੇ ਤੋਂ ਨਾਰਾਜ਼ ਲੱਗਦਾ ਹੈ। ਉਹਨੇ ਸੋਚਿਆ ਕਿ ਮੈਨੂੰ ਹੱਥ ਪੈਰ ਦਿੱਤੇ ਨੇ ਤੇ ਘੱਟੋ ਘੱਟ ਮੈਂ ਇਹਨਾਂ ਹੱਥਾਂ ਪੈਰਾਂ ਨਾਲ ਭਿੱਖਿਆ ਮੰਗ ਕੇ ਆਪਣਾ ਪੇਟ ਤਾਂ ਭਰ ਲਵਾਂ। ਭਿਕਸ਼ਾ ਲੈਣ ਵਾਸਤੇ ਨਗਰ ਵਿੱਚ ਇੱਕ ਸ਼ਾਹੂਕਾਰ ਦੇ ਘਰ ਗਿਆ, ਜਿਹਦੇ ਘਰ ਦੇ ਵਿੱਚ ਬੜਾ ਵੱਡਾ ਯੱਗ ਸੀ, ਪਰ ਉੱਥੇ ਕਿਸੇ ਨੇ ਤਪੱਸਵੀ ਨੂੰ ਨਹੀਂ ਪੁੱਛਿਆ। ਸ਼ਾਮ ਤੱਕ ਉੱਥੇ ਉਡੀਕਦਾ ਰਿਹਾ, ਆਖਿਰਕਾਰ ਹਨੇਰਾ ਪਿਆ ਤੇ ਵਾਪਸ ਕੁਟੀਆਂ ਨੂੰ ਮੁੜ ਆਇਆ, ਪ੍ਰਸ਼ਾਦਾ ਨਹੀਂ ਮਿਲਿਆ। ਇਤਨੇ ਨੂੰ ਦੋ ਦੇਵਦੂਤ ਆਏ, ਤਪੱਸਵੀ ਨੂੰ ਆ ਕੇ ਕਹਿਣ ਲੱਗੇ ਜੀ ਸਾਨੂੰ ਆਗਿਆ ਹੈ ਕਿ ਉਸ ਸ਼ਾਹੂਕਾਰ ਦਾ ਘਰ ਸਾੜ ਦੇ ਜਿਨ੍ਹਾਂ ਨੇ ਤੁਹਾਡਾ ਸਤਿਕਾਰ ਨਹੀਂ ਕੀਤਾ। ਤਪੱਸਵੀ ਨੇ ਆਖਿਆ ਇੱਕ ਮਸ਼ਾਲ ਮੈਨੂੰ ਵੀ ਦਿਓ। ਮਸ਼ਾਲ ਪਕੜ ਕੇ ਜਦੋਂ ਉਹਨਾਂ ਨੂੰ ਸਾੜਨ ਲੱਗਾ ਤੇ ਕਹਿੰਦੇ ਜੀ ਸਾਨੂੰ ਕਿਉਂ ਜਲਾਉਂਦੇ ਹੋ? ਕਹਿੰਦੇ ਤੁਸੀਂ ਉਸ ਸ਼ਾਹੂਕਾਰ ਦਾ ਘਰ ਜਲਾਉਣ ਆਏ ਜਿਹਨੂੰ ਪਰਮਾਤਮਾ ਨੇ ਪ੍ਰੇਰਨਾ ਸੀ, ਭਗਵਾਨ ਨੇ ਹੀ ਪ੍ਰੇਰਨਾ ਸੀ, ਤਾਂ ਹੀ ਉਹਨੇ ਮੈਨੂੰ ਪ੍ਰਸ਼ਾਦਾ ਦੇਣਾ ਸੀ। ਜੇ ਪਰਮੇਸ਼ਰ ਨੇ ਹੀ ਨਹੀਂ ਉਹਨੂੰ ਪ੍ਰੇਰਿਆ ਤੇ ਉਹਦਾ ਦੋਸ਼ ਕੀ ਹੈ? ਉਹਦਾ ਅਪਰਾਧ ਕੀ ਹੈ ਕਿ ਉਹਦਾ ਘਰ ਸਾੜੋ? ਇਹੋ ਜਿਹਾ ਤਿਆਗੀ ਤੇ ਇਹੋ ਜਿਹਾ ਵਿਰਕਤ ਇਤਨੇ ਨੂੰ ਬਿਬਾਨ ਆਇਆ ਤੇ ਬਿਬਾਨ ਤੇ ਬੈਠ ਕੇ ਬੈਕੁੰਠ ਨੂੰ ਚਲਾ ਗਿਆ। ਮਹਾਰਾਜ ਜੀ ਕਹਿੰਦੇ ਨਿਰਵਿਰਤੀ ਮਾਰਗ ਹੈ ਕਿ ਜੇ ਤਪਸਵੀ ਬਣਨਾ ਹੈ, ਦਰਵੇਸ਼ ਬਣਨਾ ਹੈ, ਸਾਧੂ ਬਣਨਾ ਹੈ, ਫਕੀਰ ਬਣਨਾ ਤੇ ਫਿਰ ਇਸ ਤਰ੍ਹਾਂ ਦਾ ਬਣੀ। ਹੁਣ ਨਾਲ ਮਹਾਰਾਜ ਜੀ ਅੱਗੇ ਗ੍ਰਿਸਤ ਮਾਰਗ ਜਿਹੜਾ ਪ੍ਰਵਿਰਤੀ ਦਾ ਮਾਰਗ ਹੈ ਉਹ ਵੀ ਦੱਸ ਰਹੇ ਨੇ ਕਿ ਜੇ ਗ੍ਰਿਸਤੀ ਬਣਨਾ ਤੇ ਫਿਰ ਇਸ ਤਰ੍ਹਾਂ ਦਾ ਬਣੀ। ਆਓ ਸਰਵਣ ਕਰੀਏ ਕਲਗੀਧਰ ਪੰਥ ਦੇ ਵਾਲੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਸੇ ਮਹਾਨ ਸਤਿਗੁਰਾਂ ਦੇ ਪਵਿੱਤਰ ਚਰਨਾਂ ਦੇ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇਤ ਪਲੇ ਉਪਦੇਸ਼
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਭਾਈ ਆਨੰਦ ਸਿੰਘ ਨੂੰ ਇਸ ਤਰ੍ਹਾਂ ਦਾ ਇਹ ਪਵਿੱਤਰ ਪਾਵਨ ਉਪਦੇਸ਼ ਦੇ ਰਹੇ ਹਨ।
ਨੰਦ ਸਿੰਘ ਸੰਗ ਨੰਦ ਸੁਣ ਏ ਮਗ ਲਖ ਦਰਵੇਸ਼
ਮਹਾਰਾਜ ਜੀ ਕਹਿਣ ਲੱਗੇ ਹੇ ਆਨੰਦ ਸਿੰਘ ਆਨੰਦ ਸਹਿਤ ਸੁਣ। ਆਨੰਦ ਸਿੰਘ ਤੂੰ ਆਨੰਦ ਦੇ ਸਹਿਤ ਸਾਡੀ ਇਹ ਗੱਲ ਸੁਣ ਕਿ ਆਹ ਜਿਹੜਾ ਰਸਤਾ ਤੈਨੂੰ ਇੱਕ ਤਪਸਵੀ ਦੀ ਸਾਖ ਹੀ ਸੁਣਾ ਕੇ ਅਸੀਂ ਦੱਸਿਆ ਇਹ ਰਸਤਾ ਦਰਵੇਸ਼ਾਂ ਦਾ ਰਸਤਾ ਹੈ। ਜਿਹੜੇ ਫਕੀਰ ਲੋਕ ਨੇ, ਸਾਧੂ ਨੇ, ਵਿਰਕਤ ਨੇ, ਇਹ ਉਹਨਾਂ ਦਾ ਰਸਤਾ ਹੈ।
ਜੋ ਪਈ ਬ੍ਰਿਕਤ ਹੋਣ ਕੀ ਚਿਤ ਮੈਂ ਤੋਰੇ
ਜੇ ਤੇਰੇ ਮਨ ਵਿੱਚ ਵਿਰਕਤ ਹੋਣ ਦੀ ਇੱਛਾ ਹੈ ਕਿ ਤੂੰ ਵਿਰਕਤ ਬਣਨਾ ਚਾਹੁੰਦਾ। ਵਿਰਕਤ ਦਾ ਮਤਲਬ ਹੁੰਦਾ ਸਾਧੂ, ਤਿਆਗੀ, ਜਿਹੜਾ ਸਭ ਕੁਝ ਤਿਆਗ ਦੇਵੇ, ਘਰ ਬਾਰ ਵੀ ਤਿਆਗ ਦੇਵੇ, ਬਿਲਕੁਲ ਤਿਆਗੀ ਬਣ ਜੇ, ਉਹਨੂੰ ਵਿਰਕਤ ਕਹਿੰਦੇ ਨੇ। ਮਹਾਰਾਜ ਜੀ ਕਹਿੰਦੇ ਜੇ ਤੂੰ ਵਿਰਕਤ ਬਣਨਾ ਚਾਹੁੰਦਾ ਤੇ ਇਹ ਵਿਰਕਤ ਦੀ ਸਾਖੀ ਤੈਨੂੰ ਸੁਣਾਈ ਹੈ ਕਿ ਕਿਸ ਤਰ੍ਹਾਂ ਦਾ ਵਿਰਕਤ ਹੋਣਾ। ਉਹ ਸੰਤੋਖੀ ਸਾਧੂ ਵਰਗਾ, ਸੰਤੋਖੀ ਤਪਸਵੀ ਵਰਗਾ ਵਿਰਕਤ ਬਣਨਾ। ਜੇ ਤੂੰ ਵਿਰਕਤ ਹੋਣਾ ਚਾਹੁੰਦਾ ਹੈ
ਤੋ ਇਮ ਬਨੋ ਨ ਕੋਏ ਬਹੋਰੇ,
ਇਸ ਤਰ੍ਹਾਂ ਦਾ ਵਿਰਕਤ ਬਣੀ ਜਿਸ ਤਰ੍ਹਾਂ ਦਾ ਅਸੀਂ ਦੱਸਿਆ। ਇਹੋ ਜਿਹਾ ਤਪਸਵੀ ਸਾਧੂ ਕਿਵੇਂ ਉਹਦੇ ਅੰਦਰ ਵਿਰਕਤਤਾ ਦੀ ਬਿਰਤੀ ਹੈ ਕਿ ਉਹਦਾ ਬੁਰਾ ਕਰਨ ਵਾਲੇ ਦਾ ਵੀ ਉਹਨੇ ਭਲਾ ਕੀਤਾ। ਏਦਾਂ ਦੀ ਵਿਰਕਤ ਅਵਸਥਾ, ਜੇ ਤੂੰ ਵਿਰਕਤ ਬਣਨਾ ਚਾਹੁੰਦਾ ਤੇ ਫਿਰ ਇਸ ਤਰ੍ਹਾਂ ਦਾ ਵਿਰਕਤ ਸਾਧੂ ਬਣ ਜਾਈ।
ਗ੍ਰਸਤ ਪੰਥ ਦੂਸਰ ਲਖ ਲੀਜੈ,
ਇਹ ਤਾਂ ਨਿਵਿਰਤੀ ਦਾ ਮਾਰਗ ਹੈ ਤੇ ਦੂਸਰਾ ਰਸਤਾ ਹੈ ਗ੍ਰਸਤੀ ਦਾ, ਜਿਹਨੂੰ ਪ੍ਰਵਿਰਤੀ ਮਾਰਗ ਵੀ ਕਹਿੰਦੇ ਨੇ। ਪ੍ਰਵਿਰਤੀ ਦਾ ਰਸਤਾ ਉਹ ਗ੍ਰਸਤ ਮਾਰਗ ਦਾ ਜਿਹੜਾ ਦੂਸਰਾ ਪੰਥ ਹੈ ਉਹ ਵੀ ਤੈਨੂੰ ਦੱਸ ਦਿੰਦੇ ਹਾਂ, ਉਹ ਵੀ ਤੈਨੂੰ ਸਮਝਾ ਦਿੰਦੇ ਹਾਂ।
ਜੇਕਰ ਬੋ ਹੋਏ ਸਕਲ ਸੁਣੀ ਜੈ,
ਜੇ ਤੂੰ ਗ੍ਰਸਤੀ ਬਣਨਾ ਚਾਹੁੰਦਾ ਤੇ ਫਿਰ ਗ੍ਰਸਤ ਮਾਰਗ ਦੇ ਰਸਤੇ ਤੇ ਵੀ ਚੱਲ ਸਕਦਾ। ਨਿਰਵਿਰਤੀ ਦਾ ਰਸਤਾ ਤੈਨੂੰ ਦੱਸ ਦਿੱਤਾ ਹੈ, ਪ੍ਰਵਿਰਤੀ ਦਾ ਰਸਤਾ ਤੈਨੂੰ ਅਸੀਂ ਦੱਸਦੇ ਹਾਂ ਕਿ ਜੇ ਗ੍ਰਸਤੀ ਬਣਨਾ ਤੇ ਫਿਰ ਇਸ ਤਰ੍ਹਾਂ ਦਾ ਗ੍ਰਸਤੀ ਬਣੀ, ਇਸ ਤਰ੍ਹਾਂ ਦੇ ਗ੍ਰਸਤ ਮਾਰਗ ਦਾ ਧਾਰਨੀ ਹੋਵੇ।
ਸ਼੍ਰੀ ਮੁਖ ਵਾਕ ਨੱਤ ਨੱਥ ਖਸਮ ਹੱਥ ਕਿਰਤ ਤੱਕੇ ਦੇ,
ਜਿਹੜਾ ਗ੍ਰਸਤ ਮਾਰਗ ਹੈ ਉਹ ਫਿਰ ਇਸ ਤਰ੍ਹਾਂ ਦਾ ਹੈ ਕਿ ਸਾਡੀ ਨੱਕ ਦੇ ਵਿੱਚ ਜਿਹੜੀ ਨੱਥ ਪਾਈ ਹੋਈ ਹੈ ਸਾਡੇ ਕਰਮਾਂ ਦੀ, ਉਹ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਪਕੜੀ ਹੋਈ ਹੈ। ਨੱਕ ਨੱਥ, ਸਾਡੀ ਨੱਕ ਦੇ ਵਿੱਚ ਪਰਮਾਤਮਾ ਨੇ ਨੱਥ ਪਾਈ ਹੋਈ ਆ ਕਰਮਾਂ ਦੀ। ਖਸਮ ਦੇ ਹੱਥ ਵਿੱਚ ਆ ਉਹ ਨੱਥ, ਪਰਮਾਤਮਾ ਨੇ ਆਪਣੇ ਹੱਥ ਵਿੱਚ ਰੱਖੀ ਹੋਈ ਹੈ। ਕਿਰਤ ਧੱਕੇ ਦੇ, ਜਿਸ ਤਰ੍ਹਾਂ ਦੀ ਸਾਡੀ ਕਿਰਤ ਹੈ, ਕਰਮ ਹਨ, ਉਹਨਾਂ ਕਰਮਾਂ ਮੁਤਾਬਕ ਅਸੀਂ ਸੰਸਾਰ ਦੇ ਵਿੱਚ ਫਿਰਦੇ ਹਾਂ, ਵਿਚਰਦੇ ਹਾਂ।
ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ ਹੈ।
ਜਿੱਥੇ ਜਿੱਥੇ ਦਾਣੇ ਲਿਖੇ ਨੇ ਪਰਮਾਤਮਾ ਨੇ ਚੁਗਣ ਵਾਸਤੇ, ਉਹ ਦਾਣੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਖਾਣੇ ਪੈਣੇ। ਔਰੇ ਸੱਚ ਹੈ, ਜਿੱਥੇ ਜਿੱਥੇ ਦਾਣੇ ਪਰਮਾਤਮਾ ਨੇ ਸੁੱਟੇ ਨੇ ਸਾਡੇ, ਉੱਥੇ ਜਾ ਕੇ ਉਹ ਦਾਣਾ ਪਾਣੀ ਚੁਗਣਾ ਪੈਣਾ, ਉਹ ਦਾਣਾ ਪਾਣੀ ਖਾਣਾ ਪੈਣਾ ਹੈ।
ਪਾਣਾ ਮੰਨੇ ਹੁਕਮ ਰਜਾਏ,
ਪਰਮੇਸ਼ਰ ਦੇ ਭਾਣੇ ਨੂੰ ਮਿੱਠਾ ਕਰਕੇ ਮੰਨੇ, ਅਕਾਲ ਪੁਰਖ ਦੇ ਹੁਕਮ ਵਿੱਚ ਚੱਲੇ, ਔਰ ਇਹ ਸਮਝੇ ਕਿ ਜੋ ਵੀ ਵਰਤ ਰਿਹਾ ਪਰਮਾਤਮਾ ਦੀ ਰਜਾ ਵਿੱਚ ਵਰਤ ਰਿਹਾ, ਨਿਰੰਕਾਰ ਦੀ ਰਜਾ ਵਿੱਚ ਵਰਤ ਰਿਹਾ।
ਆਪੇ ਪੱਟੀ ਕਲਮ ਆਪ, ਲਿਖਣ ਹਾਰਾ ਆਪ।
ਆਪ ਹੀ ਪਰਮੇਸ਼ਰ ਪੱਟੀ ਰੂਪ ਹੈ। ਪੱਟੀਆਂ ਹੁੰਦੀਆਂ ਸਨ ਨਾ ਪਹਿਲਾਂ ਸਕੂਲਾਂ ਵਿੱਚ ਬੱਚਿਆਂ ਦੇ ਕੋਲ, ਉਹਦੇ ਤੇ ਉਹ ਪੱਟੀ ਲਿਖੀ ਜਾਂਦੀ ਸੀ। ਕਹਿੰਦੇ ਪਰਮੇਸ਼ਰ ਆਪ ਹੀ ਪੱਟੀ ਰੂਪ ਹੈ, ਆਪ ਹੀ ਕਲਮ ਰੂਪ ਹੈ, ਤੇ ਆਪ ਹੀ ਉੱਤੇ ਲਿਖਣ ਵਾਲਾ ਲਿਖਾਰੀ ਹੈ।
ਦੂਜਾ ਹੋਏ ਤਾਂ ਆਖੀਐ, ਸਭ ਕੱਟ ਰਿਹਾ ਬਿਆਪ।
ਦੂਜਾ ਹੋਵੇ ਤੇ ਆਖੀਏ, ਦੂਜਾ ਤਾਂ ਹੈ ਹੀ ਨਹੀਂ ਕੋਈ, ਉਹੀ ਅਕਾਲ ਪੁਰਖ ਪਰਮਾਤਮਾ ਹੈ ਜਿਹੜਾ ਸਾਰਿਆਂ ਘਟਾਂ ਵਿੱਚ ਵਿਆਪਕ ਹੈ, ਸਾਰੇ ਘਟਾਂ ਵਿੱਚ ਵਰਤ ਰਿਹਾ ਹੈ।
ਜੋ ਪਈ ਸੁਨ ਸਿੱਖ ਸੁਤ ਸਤ ਗੁਰ ਕਹਿ ਤੈਸੇ।
ਮਹਾਰਾਜ ਜੀ ਕਹਿਣ ਲੱਗੇ, ਹੇ ਬੇਟਾ ਆਨੰਦ ਸਿੰਘ ਸੁਣ, ਜਿਵੇਂ ਤੈਨੂੰ ਸਤਿਗੁਰਾਂ ਦਾ ਉਪਦੇਸ਼ ਹੈ ਉਹ ਤੈਨੂੰ ਦੱਸਦੇ ਹਾਂ।
ਗ੍ਰਸਤੀ ਹੋਣ ਤਾਂ ਹੋਈ ਹੈ ਐਸੇ,
ਗ੍ਰਸਤੀ ਬਣਨਾ ਤੇ ਫਿਰ ਇਸ ਤਰ੍ਹਾਂ ਦਾ ਬਣੀ। ਸੰਨਿਆਸੀ ਬਣਨਾ, ਸਾਧੂ ਬਣਨਾ, ਫਕੀਰ ਬਣਨਾ ਤੇ ਇਸ ਤਰ੍ਹਾਂ ਦਾ ਬਣੀ ਜਿਵੇਂ ਪਹਿਲਾਂ ਦੱਸ ਦਿੱਤਾ, ਕੱਲ ਦੀ ਕਥਾ ਵਿੱਚ ਆਪਾਂ ਸੁਣਿਆ। ਮਹਾਰਾਜ ਜੀ ਕਹਿੰਦੇ ਜੇ ਗ੍ਰਸਤੀ ਬਣਨਾ ਹੈ, ਗ੍ਰਸਤ ਮਾਰਗ ਦਾ ਧਾਰਨੀ ਹੋਣਾ ਤੇ ਫਿਰ ਇਸ ਤਰ੍ਹਾਂ ਦਾ ਗ੍ਰਸਤੀ ਬਣੀ। ਇਹ ਉਪਦੇਸ਼ ਮਹਾਰਾਜ ਜੀ ਕਹਿੰਦੇ ਤੈਨੂੰ ਅਸੀਂ ਦਿੰਦੇ ਹਾਂ।
ਸਗਨ ਛਾਵ ਤਰੂ ਬਨ ਮੈਂ ਆਹਾ,
ਕਹਿੰਦੇ ਜਿਵੇਂ ਇੱਕ ਦਰਖਤ ਸੀ, ਬੜੀ ਸੰਘਣੀ ਛਾਂ ਸੀ, ਦਰਖਤਾਂ ਦਾ ਝੁੰਡ ਸੀ ਬਹੁਤ ਵੱਡਾ ਜੰਗਲ ਦੇ ਵਿੱਚ।
ਰਹਿਤ ਕਪੋਤ ਕਪੋਤੀ ਤਹਾਂ,
ਉਸ ਦਰਖਤ ਦੇ ਉੱਤੇ ਕਬੂਤਰਾਂ ਦਾ ਜੋੜਾ ਰਹਿੰਦਾ ਸੀ। ਕਪੋਤ, ਕਪੋਤ ਨਾਮ ਕਬੂਤਰ ਦਾ, ਕਪੋਤੀ ਨਾਮ ਕਬੂਤਰੀ ਦਾ ਹੈ। ਕਬੂਤਰ ਤੇ ਕਬੂਤਰੀ ਇਹ ਜੋੜਾ ਉਸ ਦਰਖਤ ਦੇ ਉੱਤੇ ਆਲਣਾ ਬਣਾ ਕੇ ਰਹਿੰਦਾ ਹੈ।
ਬਦ ਨਿਡੀਏ ਉਸ ਪਾਸੇ ਸੁਖਾਰੇ,
ਉਹਦੇ ਵਿੱਚ ਉਹਨਾਂ ਨੇ ਆਲਣਾ ਬਣਾਇਆ ਹੋਇਆ ਸੀ ਕਬੂਤਰ ਕਬੂਤਰੀ ਨੇ, ਔਰ ਉਹ ਆਲਣਾ ਬਣਾ ਕੇ ਬੜੇ ਸੁੱਖ ਦੇ ਨਾਲ, ਬੜੇ ਆਨੰਦ ਦੇ ਨਾਲ ਉਸ ਆਲਣੇ ਵਿੱਚ ਵਸ ਰਹੇ ਸਨ, ਰਹਿ ਰਹੇ ਸਨ।
ਬੱਚੇ ਬੱਚੀ ਜਾਣ ਕਰ ਪ੍ਰਿਤ ਪਾਰੇ,
ਉੱਥੇ ਉਹ ਆਪਣੇ ਬੱਚਿਆਂ ਨੂੰ ਵੀ ਪੈਦਾ ਕਰਦੇ ਨੇ ਤੇ ਪੈਦਾ ਕਰਕੇ ਆਪਣੇ ਬੱਚਿਆਂ ਨੂੰ ਪਾਲਦੇ ਹਨ।
ਬਰਖਤ ਝਰੀ ਲਗੀ ਇੱਕ ਬਾਰੀ,
ਇੱਕ ਦਿਨ ਦਾ ਬਚਨ ਹੈ ਕਿ ਇੱਕ ਵਾਰ ਬਹੁਤ ਜ਼ਿਆਦਾ ਮੀਂਹ ਪੈਣ ਲੱਗਾ, ਵਰਖਾ ਦੀ ਝੜੀ ਲੱਗ ਗਈ, ਮੀਂਹ ਦੀ ਝੜੀ ਲੱਗ ਗਈ। ਝੜੀ ਦਾ ਮਤਲਬ ਹੁੰਦਾ ਵੀ ਜਿਹੜਾ ਫਿਰ ਲਗਾਤਾਰ ਨਿਰੰਤਰ ਕਈ ਕਈ ਘੰਟੇ ਕਈ ਕਈ ਦਿਨ ਲਗਾਤਾਰ ਹੀ ਚੱਲਦਾ ਰਹੇ ਉਹਨੂੰ ਝੜੀ ਕਹਿੰਦੇ ਨੇ। ਕਹਿੰਦੇ ਇੱਕ ਵਾਰ ਮੀਂਹ ਦੀ ਝੜੀ ਲੱਗ ਗਈ,
ਆਇਓ ਬਦਕਲੀਏ ਕਰ ਜਾਰੀ,
ਇੰਨੇ ਨੂੰ ਇੱਕ ਬਦਕ, ਬਦਕ ਕਹਿੰਦੇ ਨੇ ਸ਼ਿਕਾਰੀ ਨੂੰ, ਇੱਕ ਸ਼ਿਕਾਰੀ ਆਇਆ ਜੰਗਲ ਦੇ ਵਿੱਚ ਤੇ ਉਹਦੇ ਹੱਥ ਦੇ ਵਿੱਚ ਜਾਲ ਸੀ, ਉਹ ਪੰਛੀ ਫੜਦਾ ਸੀ, ਜਾਲ ਦੇ ਨਾਲ ਜਿਹੜੇ ਜੰਗਲ ਦੇ ਪੰਛੀ ਫੜ ਕੇ ਉਹਨਾਂ ਪੰਛੀਆਂ ਦਾ ਸ਼ਿਕਾਰ ਖੇਡਦਾ ਸੀ। ਉਹ ਸ਼ਿਕਾਰੀ ਆਇਆ ਉਹਦੇ ਹੱਥ ਦੇ ਵਿੱਚ ਜਾਲ ਪਕੜਿਆ ਹੋਇਆ ਸੀ
ਬਿਹੰਗ ਨਹਾਤੇ ਉਹਨੇ ਕਿਤ ਪਾਇਓ
ਉਹ ਹੁਣ ਝੜੀ ਲੱਗ ਗਈ ਮੀਂਹ ਲੱਗਣ ਕਰਕੇ ਉਹਨੂੰ ਕੋਈ ਪੰਛੀ ਨਹੀਂ ਮਿਲਿਆ ਮਾਰਨ ਵਾਸਤੇ ਨਾ ਹੀ ਉਹਨੂੰ ਕਿਤੇ ਕੋਈ ਪੰਛੀ ਮਿਲਿਆ ਬਾਰਿਸ਼ ਦੇ ਵਿੱਚ ਉਦਾਂ ਹੀ ਪੰਛੀ ਆਪਣੇ ਆਲ੍ਹਣਿਆਂ ਵਿੱਚ ਲੁਕ ਕੇ ਬੈਠ ਜਾਂਦੇ ਨੇ ਉਹਨੂੰ ਕੋਈ ਪੰਛੀ ਨਹੀਂ ਲੱਭਿਆ ਉਹਨੇ ਨਾ ਹੀ ਕੋਈ ਉਹਨੂੰ ਪੰਛੀ ਮਿਲਿਆ ਤੇ ਨਾ ਹੀ ਉਹ ਕਿਸੇ ਪੰਛੀ ਨੂੰ ਮਾਰ ਸਕਿਆ
ਪ੍ਰਮਤ ਪ੍ਰਮਤ ਛੂਛਾ ਤੇ ਆਇਓ
ਸਾਰੇ ਜੰਗਲ ਵਿੱਚ ਭਰਮਦਾ ਭਰਮਦਾ ਭਟਕਦਾ ਭਟਕਦਾ ਖਾਲੀ ਹਾਥੀ ਉੱਥੇ ਆ ਪਹੁੰਚਿਆ ਜਿੱਥੇ ਉਹ ਕਬੂਤਰ ਤੇ ਕਬੂਤਰੀ ਰਹਿੰਦੇ ਸੀ ਆਲ੍ਹਣਾ ਬਣਾ ਕੇ ਜਿਸ ਦਰਖਤ ਦੇ ਉੱਤੇ ਉਹ ਕਬੂਤਰ ਕਬੂਤਰੀ ਦਾ ਨਿਵਾਸ ਸੀ ਉੱਥੇ ਉਹ ਜਿਹੜਾ ਸ਼ਿਕਾਰੀ ਸੀ ਚੱਲ ਕੇ ਪਹੁੰਚ ਗਿਆ
ਕੰਪਤ ਸ਼ੀਤ ਲੱਗੇ ਜਲ ਬਾਊ
ਮੀਂਹ ਪੈਂਦਾ ਸੀ ਸਰਦੀ ਲੱਗ ਰਹੀ ਸੀ ਉਹਨੂੰ ਠੰਡ ਦੇ ਨਾਲ ਕੰਬਦਾ ਸੀ ਉਧਰੋਂ ਜਦੋਂ ਹਵਾ ਚੱਲਦੀ ਸੀ ਹਵਾ ਠੰਡੀ ਸ਼ੀਤ ਉਹਦੇ ਸਰੀਰ ਨੂੰ ਚੀਰਦੀ ਸੀ ਬਹੁਤ ਜ਼ਿਆਦਾ ਠੰਡੀ ਸ਼ੀਤ ਲਹਿਰ ਚੱਲ ਰਹੀ ਸੀ ਉਧਰੋਂ ਮੀਂਹ ਪੈਂਦਾ ਸੀ ਮੀਂਹ ਨਾਲ ਉਹਦੇ ਕੱਪੜੇ ਭਿੱਜੇ ਹੋਏ ਸਨ ਤੇ ਉਹ ਮੀਂਹ ਤੋਂ ਬਚਣ ਵਾਸਤੇ ਸੰਘਣੀ ਛਾਂ ਸੀ ਦਰਖਤ ਦੇ ਥੱਲੇ ਮੀਂਹ ਘੱਟ ਪੈਂਦਾ ਸੀ ਉੱਥੇ ਆ ਕੇ ਉਹ ਸ਼ਿਕਾਰੀ ਉਹਦੇ ਆਸਰੇ ਥੱਲੇ ਬੈਠ ਗਿਆ
ਤਿਸ ਤਰੂ ਤਰੇ ਰਹੋ ਠਹਿਰਾਓ
ਉਸੇ ਦਰਖਤ ਦੇ ਥੱਲੇ ਕਿਉਂਕਿ ਸੰਘਣੀ ਛਾਂ ਸੀ ਤੇ ਸੰਘਣੀ ਛਾਂ ਹੋਣ ਕਰਕੇ ਉੱਥੇ ਆ ਕੇ ਉਹ ਬੈਠ ਗਿਆ ਉੱਥੇ ਮੀਂਹ ਤੋਂ ਬਚਣ ਵਾਸਤੇ ਤੇ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਸੀ ਠੰਡ ਉਹਨੂੰ ਬੜੀ ਲੱਗ ਰਹੀ ਸੀ ਸਰਦੀਆਂ ਦੇ ਦਿਨ ਸਨ ਤੇ ਮੀਂਹ ਵੀ ਪੈਂਦਾ ਤੇ ਹਵਾ ਵੀ ਚੱਲਦੀ ਹੈ ਉਹਦੇ ਨਾਲ ਉਹਨੂੰ ਠੰਡ ਲੱਗ ਰਹੀ ਹੈ ਤੇ ਕੰਬ ਰਿਹਾ ਸ਼ਿਕਾਰੀ
ਰਾਤ ਪਈ ਪਰ ਭੂਲੇ ਉਹ ਰਾਹੂ
ਹੁਣ ਦੇਵ ਨੇਤ ਐਸੀ ਹੋਈ ਵੀ ਰਾਤ ਪੈ ਗਈ ਹਨੇਰਾ ਪੈ ਗਿਆ ਤੇ ਉਹਨੂੰ ਰਸਤਾ ਵੀ ਭੁੱਲ ਗਿਆ ਰਸਤਾ ਵੀ ਭੁੱਲ ਗਿਆ ਵੀ ਮੈਂ ਵਾਪਸ ਕਿੱਧਰੋਂ ਜਾਣਾ ਉਹਨੂੰ ਰਸਤਾ ਵੀ ਭੁੱਲ ਗਿਆ ਕਿਉਂਕਿ ਹਨੇਰੇ ਵਿੱਚ ਦਿਸ਼ਾ ਭਰਮ ਹੋ ਹੀ ਜਾਂਦਾ ਤੇ ਰਾਤ ਦੇ ਸਮੇਂ ਉਹਨੂੰ ਦਿਸ਼ਾ ਭਰਮ ਹੋ ਗਿਆ ਰਸਤਾ ਵੀ ਭੁੱਲ ਗਿਆ
ਛੁੱਧਤ ਉਦਾਸ ਤ੍ਰਾਸ ਮਨ ਮਾਓ
ਹੁਣ ਉਹ ਡਰਿਆ ਵੀ ਹੋਇਆ ਮਨ ਚ ਕਿ ਜੰਗਲ ਦਾ ਇਲਾਕਾ ਇੱਥੇ ਹਨੇਰੇ ਦੇ ਵਿੱਚ ਬੈਠਾ ਦੂਜੀ ਉਹਨੂੰ ਭੁੱਖ ਵੀ ਲੱਗੀ ਹੋਈ ਸੀ ਸਾਰਾ ਦਿਨ ਹੋ ਗਿਆ ਸੀ ਕੋਈ ਪੰਛੀ ਮਿਲਿਆ ਹੀ ਨਹੀਂ ਸੀ ਕਿਉਂਕਿ ਪੰਛੀਆਂ ਦਾ ਸ਼ਿਕਾਰ ਕਰਕੇ ਫਿਰ ਉਹ ਪੰਛੀਆਂ ਨੂੰ ਖਾਂਦਾ ਸੀ ਉਹਦੀ ਖੁਰਾਕ ਇਹ ਸੀ ਸਾਰਾ ਦਿਨ ਉਹਨੂੰ ਕੋਈ ਸ਼ਿਕਾਰ ਨਹੀਂ ਸੀ ਮਿਲਿਆ ਜਿਸ ਕਰਕੇ ਉਹ ਭੁੱਖਾ ਬੈਠਾ ਹੋਇਆ ਭੁੱਖ ਉਹਨੂੰ ਲੱਗੀ ਹੋਈ ਹੈ
ਠਰੇ ਉਹ ਸੁੰਨ ਹੋਏ ਬੈਠੇ ਉਹ ਮੋਨ
ਉਹਦਾ ਸਰੀਰ ਠਰਿਆ ਹੋਇਆ ਠੰਡਾ ਠਾਰ ਹੋਇਆ ਹੋਇਆ ਔਰ ਸੁੰਨ ਜਿਹਾ ਹੋਇਆ ਪਿਆ ਹੱਥ ਪੈਰ ਉਹਦੇ ਸੁੰਨ ਹੋਏ ਹੋਏ ਨੇ ਸ਼ਿਕਾਰੀ ਦੇ ਠਰ ਕੇ ਠੰਡ ਦੇ ਨਾਲ ਬੈਠਾ ਹੋਇਆ
ਬੋਲ ਨਾਨਕ ਬਿਲੋ ਕੇ ਉਤੋਨ
ਤੇ ਉਹਦੇ ਮੂੰਹ ਦੇ ਵਿੱਚੋਂ ਕੁਝ ਨਿਕਲਦਾ ਵੀ ਨਹੀਂ ਮੂੰਹ ਦੇ ਵਿੱਚੋਂ ਕੁਝ ਬੋਲਦਾ ਵੀ ਨਹੀਂ ਤੇ ਉਧਰ ਕਬੂਤਰ ਤੇ ਕਬੂਤਰੀ ਨੇ ਵੇਖਿਆ ਕਿ ਸ਼ਿਕਾਰੀ ਆ ਤੇ ਸਾਡੇ ਘਰ ਦੇ ਵਿੱਚ ਆਇਆ ਕਿਉਂਕਿ ਉੱਥੇ ਰਹਿੰਦੇ ਸੀ ਉਹ ਉਸ ਦਰਖਤ ਦੇ ਉੱਤੇ ਉਹਨਾਂ ਦਾ ਆਲ੍ਹਣਾ ਸੀ ਕਬੂਤਰ ਕਬੂਤਰੀ ਦਾ ਖਾਲਸਾ ਜੀ ਹੁਣ ਕਬੂਤਰ ਨੇ ਤਾਂ ਕੀ ਬੋਲਣਾ ਸੀ ਕਬੂਤਰ ਵੀ ਨਹੀਂ ਬੋਲਦੇ ਮਾਨਵੀ ਭਾਸ਼ਾ ਵਿੱਚ ਪਰ ਇਹ ਇੱਕ ਦ੍ਰਿਸ਼ਟਾਂਤ ਹੈ ਉਦਾਹਰਣ ਕਿਉਂਕਿ ਗੱਲ ਨੂੰ ਸਮਝਾਉਣ ਵਾਸਤੇ ਉਦਾਹਰਣ ਚਾਹੀਦੀ ਹੁੰਦੀ ਹੈ ਜ਼ਰੂਰੀ ਨਹੀਂ ਕਿ ਸੱਚ ਸੀ ਕਿ ਉਹ ਕਬੂਤਰ ਨੇ ਕਬੂਤਰੀ ਨੂੰ ਇਹ ਸਾਰੀਆਂ ਗੱਲਾਂ ਕਹੀਆਂ ਹੋਣ ਜਾਂ ਨਾ ਕਹੀਆਂ ਹੋਣ ਕਬੂਤਰ ਕਬੂਤਰੀ ਨੇ ਕੀ ਬੋਲਣਾ ਉਹ ਤਾਂ ਜੀਵ ਨੇ ਪਸ਼ੂ ਬਿਰਤੀ ਹੈ ਉਹ ਕੀ ਬੋਲਣਗੇ ਉਹਨਾਂ ਵਿੱਚ ਕੀ ਸਮਝ ਸੋਝੀ ਹੋਣੀ ਸੀ ਪਰ ਇੱਕ ਗੱਲ ਸਮਝਾਉਣ ਵਾਸਤੇ ਕਹਾਣੀ ਬਣਾਉਣੀ ਪੈਂਦੀ ਹੈ ਕਹਾਣੀ ਨਾਲ ਜਿਹੜੀ ਗੱਲ ਹੈ ਉਹ ਛੇਤੀ ਸਮਝ ਆ ਜਾਂਦੀ ਤੇ ਜ਼ਰੂਰੀ ਨਹੀਂ ਹੁੰਦਾ ਕਿ ਕਹਾਣੀ ਸੱਚ ਹੁੰਦੀ ਹੈ ਕੇਵਲ ਇੱਕ ਦ੍ਰਿਸ਼ਟਾਂਤ ਦੇ ਰਹੇ ਨੇ ਕਲਗੀਧਰ ਜੀ ਉਦਾਹਰਣ ਦੇ ਰਹੇ ਨੇ ਸਮਝਾ ਰਹੇ ਨੇ ਕਹਿੰਦੇ ਉਹ ਜਿਹੜਾ ਕਬੂਤਰ ਤੇ ਕਬੂਤਰੀ ਸੀ ਉਹਨਾਂ ਨੇ ਵੇਖਿਆ ਕਿ ਸ਼ਿਕਾਰੀ ਹੈ ਉਹਨੇ ਸਾਡੇ ਘਰ ਅੱਜ ਪ੍ਰਾਹੁਣਾ ਬਣ ਕੇ ਆਇਆ ਇਹ ਸਾਡਾ ਘਰ ਹੈ ਇੱਥੇ ਸਾਡਾ ਆਲ੍ਹਣਾ ਤੇ ਇਹ ਅੱਜ ਸਾਡਾ ਪ੍ਰਾਹੁਣਾ ਬਣ ਕੇ ਆਇਆ ਹੈ
ਹੁਤੋ ਕੁਟੰਬੀ ਕਹੇ ਕਪੋਤ
ਉਹ ਜਿਹੜਾ ਕਪੋਤ ਸੀ ਕਬੂਤਰ ਉਹ ਉਸ ਵੇਲੇ ਬੋਲਿਆ ਆਪਣੀ ਕਪੋਤੀ ਨੂੰ ਕਬੂਤਰੀ ਨੂੰ ਬੋਲਿਆ ਕਹਿਣ ਲੱਗਾ
ਸੁਣੋ ਕਪੋਤੀ ਇਸ ਦੁੱਖ ਹੋਤ
ਉਹ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਕਿ ਹੇ ਕਪੋਤੀ ਸੁਣ ਕਿ ਇਹ ਬੜਾ ਦੁਖੀ ਹੈ ਜਿਹੜਾ ਅੱਜ ਆਪਣੇ ਘਰ ਬੰਦਾ ਆਇਆ ਇਹ ਸਾਡਾ ਪ੍ਰਾਹੁਣਾ ਹੈ ਅੱਜ ਕਿਉਂਕਿ ਆਪਾਂ ਗ੍ਰਿਸਤੀ ਹਾਂ ਤੇ ਗ੍ਰਿਸ਼ਤੀ, ਕਿਉਂਕਿ ਉਦਾਹਰਣ ਹੋ ਰਹੀ ਆ ਸਮਝਾਉਣ ਵਾਸਤੇ ਕਿ ਗ੍ਰਿਸ਼ਤੀ ਦਾ ਕੀ ਧਰਮ ਹੁੰਦਾ। ਤੇ ਉਦਾਹਰਣ ਕਹਾਣੀ ਵਜੋਂ ਸੁਣਾ ਰਹੇ ਨੇ ਕਿ ਇੱਕ ਕਬੂਤਰ ਕਬੂਤਰੀ ਦੇ ਅੰਦਰ ਵੀ ਇਸ ਤਰ੍ਹਾਂ ਦਾ ਭਾਵ ਹੈ ਜੋ ਗ੍ਰਿਸ਼ਤੀ ਨੇ। ਕਬੂਤਰ ਕਹਿ ਰਿਹਾ ਕਬੂਤਰੀ ਨੂੰ ਕਿ ਆਪਣੇ ਘਰ ਜਿਹੜਾ ਬੰਦਾ ਆਇਆ ਇਹ ਬੜਾ ਦੁਖੀ ਹੈ।
ਖਗ ਗ੍ਰਿਸ਼ਤੀ ਹਮਰੇ ਅਰਧੰਗੀ,
ਹੇ ਅਰਧੰਗੀ, ਘਰ ਵਾਲੀ ਨੂੰ ਅਰਧਾਂਗਣੀ ਕਹਿੰਦੇ ਨੇ ਨਾ, ਕਹਿੰਦੇ ਹੇ ਅਰਧੰਗੀ ਹੇ ਅਰਧਾਂਗਣੀ, ਇਹ ਆਪਣੇ ਘਰ ਆਇਆ ਤੇ ਆਪਾਂ ਦੋਵੇਂ ਗ੍ਰਿਸ਼ਤੀ ਹਾਂ। ਆਪਣਾ ਜਿਹੜਾ ਇਹ ਪੰਛੀਆਂ ਦਾ ਸਰੀਰ ਹੈ ਇਹ ਗ੍ਰਿਸ਼ਤੀਆਂ ਦਾ ਹੈ।
ਆਇਓ ਅਭਿਆਗਤ ਨਰ ਅੰਗੀ,
ਆ ਨਾਰੰਗਾਂ ਵਾਲਾ ਜਿਹੜਾ ਮਨੁੱਖ ਹੈ ਅਭਿਆਗਤ, ਲੋੜਵੰਦ, ਜਿਹਦੇ ਹੱਥ ਪੈਰ ਨੇ, ਇਹ ਆਪਣੇ ਘਰ ਚੱਲ ਕੇ ਆਇਆ ਹੈ।
ਬੈਠਿਓ ਆਏ ਨਿਕੇਤ ਹਮਾਰੇ,
ਸਾਡੇ ਘਰ ਆ ਕੇ ਬੈਠਾ, ਇਹ ਸਾਡੇ ਘਰ ਦੇ ਵਿੱਚ ਆ ਕੇ ਇਹਨੇ ਨਿਵਾਸ ਕੀਤਾ ਹੈ।
ਗ੍ਰਸਤੀ ਧਰਮ ਸੋਦੇ ਆਹਾਰੇ,
ਸਾਡਾ ਧਰਮ ਹੈ ਗ੍ਰਸਤੀ, ਆਪਾਂ ਗ੍ਰਸਤੀ ਆ, ਇਹ ਸਾਡੇ ਘਰ ਆਇਆ। ਤੇ ਹੁਣ ਗ੍ਰਸਤੀ ਦਾ ਧਰਮ ਇਹ ਹੈ ਕਿ ਉਹਨਾਂ ਦੇ ਘਰ ਵਿੱਚ ਕੋਈ ਅਭਿਆਗਤ ਲੋੜਵੰਦ ਆਵੇ ਉਹਨੂੰ ਰੋਟੀ ਦੇਵੇ, ਇਹ ਗ੍ਰਸਤੀ ਦਾ ਧਰਮ ਹੈ। ਆਪਾਂ ਗ੍ਰਸਤੀ ਆ ਤੇ ਸਾਡਾ ਇਹ ਧਰਮ ਬਣਦਾ ਕਿ ਇਹ ਲੋੜਵੰਦ ਹੈ ਰੋਟੀ ਦੀ, ਇਹਨੂੰ ਭੁੱਖ ਲੱਗੀ ਹੋਈ ਹੈ ਭੋਜਨ ਦੀ, ਤੇ ਇਹਨੂੰ ਸਾਨੂੰ ਭੋਜਨ ਦੇਣਾ ਚਾਹੀਦਾ।
ਖਾਨ ਪਾਨ ਬਿਸਰਾਮ ਦੇਵੋ,
ਗ੍ਰਸਤੀ ਦਾ ਇਹ ਧਰਮ ਹੈ ਕਿ ਕੋਈ ਅਭਿਆਗਤ ਆ ਜੇ ਉਹਦੇ ਘਰ ਵਿੱਚ ਉਹਨੂੰ ਭੋਜਨ ਦੇਣਾ, ਖਾਨ ਪਾਨ ਦੇਣਾ, ਫਿਰ ਉਹਨੂੰ ਵਿਸ਼ਰਾਮ ਕਰਨ ਵਾਸਤੇ ਮੰਜਾ ਬਿਸਤਰਾ ਜਿਹੜਾ ਉਹ ਦੇਣਾ।
ਸੁੱਖ ਸਭ ਕਰੇ ਅਤਿਥੀ ਸੁਧ ਲੈਬੋ,
ਆਪਣੇ ਘਰ ਵਿੱਚ ਆਏ ਹੋਏ ਅਤਿਥੀ ਦੀ, ਪ੍ਰਾਹੁਣੇ ਦੀ ਸਾਰੀ ਸੇਵਾ ਕਰਨੀ, ਉਹਦੀ ਸਰਬ ਪ੍ਰਕਾਰ ਦੀ ਸੁੱਖ ਸੰਭਾਲ ਕਰਨੀ।
ਖਗ ਤਨ ਹੱਥ ਨ ਦੇ ਵਿਦਾਤਾ,
ਪਰ ਆਪਣਾ ਸਰੀਰ ਪੰਛੀਆਂ ਵਾਲਾ ਹੈ ਤੇ ਪੰਛੀਆਂ ਵਾਲਾ ਸਰੀਰ ਹੋਣ ਕਰਕੇ ਪ੍ਰਮਾਤਮਾ ਨੇ ਸਾਨੂੰ ਹੱਥ ਪੈਰ ਨਹੀਂ ਦਿੱਤੇ। ਆਪਣਾ ਜਿਹੜਾ ਸਰੀਰ ਹੈ ਉਹ ਖਗ ਤਨ ਹੈ, ਪੰਛੀਆਂ ਵਾਲਾ ਹੈ, ਤੇ ਪੰਛੀਆਂ ਵਾਲਾ ਸਰੀਰ ਹੋਣ ਕਰਕੇ ਪਰਮੇਸ਼ਰ ਨੇ ਸਾਨੂੰ ਹੱਥ ਪੈਰ ਨਹੀਂ ਦਿੱਤੇ।
ਹੈ ਇੱਕ ਚੋਂਚ ਚੋਗ ਚੁਨ ਖਾਤਾ,
ਸਾਡੇ ਕੋਲ ਇੱਕ ਇੱਕ ਚੁੰਝ ਹੈ ਪ੍ਰਮਾਤਮਾ ਦੀ ਦਿੱਤੀ ਹੋਈ, ਉਸ ਚੁੰਝ ਦੇ ਨਾਲ ਅਸੀਂ ਚੋਗਾ ਚੁਗਦੇ ਹਾਂ, ਦੋ ਜਿਹੜੇ ਦਾਣੇ ਆਪਣੀ ਚੁੰਝ ਨਾਲ ਚੁਗਦੇ ਹਾਂ ਉਹ ਅਸੀਂ ਖਾਂਦੇ ਹਾਂ।
ਸੁਨ ਸੁਖਦਾਇਨ ਸੁਧ ਇਸ ਕੇਰੀ,
ਹੇ ਭਾਗਵਾਨ ਨੇ ਸੁਣ ਸੁਖ ਦੇਣ ਵਾਲੀਏ, ਇਹਦੀ ਸੁਧ ਆਪਾਂ ਨੂੰ ਲੈਣੀ ਚਾਹੀਦੀ ਹੈ, ਇਹਦੀ ਸੰਭਾਲ ਆਪਾਂ ਨੂੰ ਕਰਨੀ ਚਾਹੀਦੀ ਹੈ ਜੋ ਆਪਣੇ ਘਰ ਸ਼ਿਕਾਰੀ ਆਇਆ ਹੈ।
ਚਾਹੀਏ ਲਈ ਸਕਲ ਇਸ ਬੇਰੀ,
ਇਹਦੀ ਸਾਰੀ ਸੇਵਾ ਸੰਭਾਲ ਕਰਨਾ ਸਾਡਾ ਫਰਜ਼ ਬਣਦਾ, ਕਿਉਂਕਿ ਆਪਾਂ ਗ੍ਰਸਤੀ ਹਾਂ, ਭਾਵੇਂ ਸਾਨੂੰ ਪਰਮਾਤਮਾ ਨੇ ਹੱਥ ਪੈਰ ਨਹੀਂ ਦਿੱਤੇ, ਨਿੱਕੀ ਜਿਹੀ ਚੁੰਝ ਦਿੱਤੀ ਆ, ਹਾਲਾਂਕਿ ਇਸ ਚੁੰਝ ਨਾਲ ਆਪਾਂ ਜੇ ਦਾਣੇ ਲਿਆ ਕੇ ਇਹਨੂੰ ਦੇਈਏ ਤੇ ਇਹਦਾ ਪੇਟ ਨਹੀਂ ਭਰਨਾ, ਕਿੰਨੇ ਕੁ ਦਾਣੇ ਲੈਵਾਂਗੇ ਚੁੰਝ ਦੇ ਨਾਲ, ਇਹ ਤਾਂ ਤਿੰਨ ਤਿੰਨ ਸੇਰ ਖਾ ਜਾਣ ਵਾਲੇ ਮਨੁੱਖ ਨੇ ਤੇ ਸਾਡੀ ਚੁੰਝ ਦੇ ਵਿੱਚ ਤਾਂ ਤੋਲਾ ਭਰ ਵੀ ਦਾਣੇ ਨਹੀਂ ਆਉਣੇ। ਇਸ ਕਰਕੇ ਇਹਦੀ ਸੁਧ ਸੰਭਾਲ ਆਪਾਂ ਨੂੰ ਲੈਣੀ ਚਾਹੀਦੀ ਹੈ, ਇਹਦੀ ਸੇਵਾ ਆਪਾਂ ਨੂੰ ਕਰਨੀ ਚਾਹੀਦੀ ਹੈ।
ਪਹਿਲੇ ਪਾਵਕ ਦੇ ਹੈ ਇਸੇ,
ਹੁਣ ਸਭ ਤੋਂ ਪਹਿਲਾਂ ਇਹ ਜਿਹੜਾ ਸਾਡੇ ਘਰ ਪ੍ਰਾਹੁਣਾ ਆਇਆ ਸ਼ਿਕਾਰੀ, ਇਹਨੂੰ ਅੱਗ ਦੀ ਲੋੜ ਹੈ, ਕਿਉਂਕਿ ਠੰਡ ਨਾਲ ਠਰ ਰਿਹਾ, ਸਰਦੀਆਂ ਦੇ ਦਿਨ ਨੇ ਤੇ ਠੰਡ ਨਾਲ ਇਹ ਠਰੂ ਠਰੂ ਕਰ ਰਿਹਾ ਸਰਦੀ ਦੇ ਨਾਲ, ਪਹਿਲਾਂ ਸਾਨੂੰ ਇਹਨੂੰ ਅੱਗ ਦਾ ਇਹਦਾ ਪ੍ਰਬੰਧ ਕਰਨਾ ਚਾਹੀਦਾ, ਇਹਨੂੰ ਅੱਗ ਦੇਣੀ ਚਾਹੀਦੀ ਹੈ।
ਜਿਸ ਤੇ ਸੀਤ ਸਰੀਰ ਹੈ ਨਸੇ,
ਇਹਦੇ ਨਾਲ ਇਹਦੇ ਸਰੀਰ ਦੀ ਠੰਡ ਦੂਰ ਹੋ ਜਾਵੇ।
ਉਦਮ ਤੇ ਲਕਸ਼ਮੀ ਹੋਏ ਪੌਣ,
ਉਦਮ ਕਰਨ ਵਿੱਚ ਕੀ ਹੈ, ਉਦਮ ਕਰੀਏ ਤੇ ਘਰ ਦੇ ਵਿੱਚ ਲਕਸ਼ਮੀ ਆ ਜਾਂਦੀ ਹੈ, ਉਦਮ ਦੇ ਨਾਲ ਤਾਂ ਘਰ ਵਿੱਚ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ।
ਜਿਮ ਬਿਜਨੇ ਹਾਲੇ ਹੋਏ ਪੌਣ,
ਜਿਵੇਂ ਪੱਖਾ ਚੱਲੀਏ ਹਵਾ ਤਾਂ ਪੈਂਦੀ ਹੈ ਨਾ, ਏਦਾਂ ਉਦਮ ਕਰੀਏ ਤੇ ਕੁਝ ਨਾ ਕੁਝ ਮਿਲ ਹੀ ਜਾਂਦਾ, ਹਾਲਾਂਕਿ ਰਾਤ ਦਾ ਸਮਾਂ ਵੀ, ਹੁਣ ਇਸ ਸਮੇਂ ਅੱਗ ਲਿਆਉਣੀ ਕਿੱਥੋਂ ਲਿਆਵਾਂਗੇ ਅੱਗ, ਜੇ ਬੰਦਾ ਇਹੀ ਸੋਚੀ ਜਾਏ, ਪਰ ਜੇ ਉਦਮ ਕਰਕੇ ਟੁਰ ਪਵੇ ਤੇ ਕੁਝ ਨਾ ਕੁਝ ਤਾਂ ਜ਼ਰੂਰ ਮਿਲ ਹੀ ਜਾਂਦਾ ਹੈ।
ਇਮ ਬੋਲਤ ਹੀ ਉੱਡ ਕਰ ਗਇਓ,
ਤਾਂ ਬੋਲ ਕੇ ਕਬੂਤਰ ਆਪਣੀ ਕਬੂਤਰੀ ਨੂੰ ਇਹ ਗੱਲ ਕਹਿ ਕੇ ਉਡਾਰੀ ਮਾਰੀ ਉਹਨੇ ਆਲਣੇ ਵਿੱਚੋਂ ਤੇ ਉੱਡ ਕੇ ਨਗਰ ਵਾਲੇ ਪਾਸੇ ਨੂੰ ਗਿਆ।
ਗ੍ਰਾਮ ਅਗਨ ਤੁਖ ਦੇਖਤ ਭਇਓ,
ਨਗਰ ਵਿੱਚ ਸਰਦੀਆਂ ਦੇ ਦਿਨ ਸਨ ਤੇ ਅੱਗ ਧੁਖਦੀ ਵੇਖੀ, ਧੁਖਦੀ ਹੋਈ ਅੱਗ ਇੱਕ ਨਗਰ ਦੇ ਵਿੱਚ ਵੇਖੀ ਹੈ।
ਮੇਂਗਣ ਆਗ ਸੁਗਲਤੀ ਲੈ ਕੇ
ਕੀ ਕੀਤਾ ਕਿ ਉਸ ਅੱਗ ਦੇ ਵਿੱਚੋਂ ਇੱਕ ਅੱਗ ਦਾ ਛੋਟਾ ਜਿਹਾ ਅੰਗਾਰ, ਉਹਨੂੰ ਮੇਂਗਣ ਕਹਿ ਦਿੰਦੇ ਨੇ, ਅੱਗ ਦਾ ਇੱਕ ਛੋਟਾ ਜਿਹਾ ਅੰਗਾਰ ਧੁਖਦਾ ਹੋਇਆ ਸੁਲਗਦਾ ਹੋਇਆ ਉਹਨੇ ਆਪਣੀ ਚੁੰਝ ਚ ਲੈ ਲਿਆ। ਹਾਲਾਂਕਿ ਉਹਦੀ ਚੁੰਝ ਸੜਦੀ ਸੀ ਜਲਦੀ ਸੀ, ਪਰ ਉਹਨੇ ਆਖਿਆ ਸਾਡਾ ਗ੍ਰਿਸਤੀਆਂ ਦਾ ਧਰਮ ਹੈ ਅਭਿਆਗਤ ਦੀ ਸੇਵਾ ਕਰਨੀ ਜਿਵੇਂ ਕਿਵੇਂ ਵੀ ਕਰਕੇ। ਉਹਨੇ ਉਹ ਸੁਲਗਦੀ ਹੋਈ ਜਿਹੜੀ ਅੱਗ ਦੀ ਅੰਗਾਰ ਸੀ ਉਹ ਆਪਣੀ ਚੁੰਝ ਵਿੱਚ ਲੈ ਲਈ।
ਲਿਆਏ ਬਦਕ ਕੇ ਆਗੇ ਦੇ ਕੇ,
ਉਹ ਜਿਹੜਾ ਅੰਗਾਰ ਸੀ ਉਹਨੇ ਲਿਆ ਕੇ, ਜਿਹੜਾ ਉਹ ਸ਼ਿਕਾਰੀ ਸੀ ਨਾ ਦਰਖਤ ਦੇ ਥੱਲੇ ਬੈਠਾ, ਉਹ ਅੰਗਾਰ ਲਿਆ ਕੇ ਉਹਦੇ ਕੋਲ ਰੱਖ ਦਿੱਤਾ।
ਸ਼ੁਸ਼ਕ ਆਲਣੇ ਤੇ ਤ੍ਰਿਣ ਗੇਰੇ,
ਉਹਦਾ ਜਿਹੜਾ ਆਲਣਾ ਸੀ ਉਹ ਸੁੱਕਾ ਸੀ, ਵਿੱਚੋਂ ਸੁੱਕਾ ਸੀ ਆਲਣਾ, ਤੇ ਆਲਣੇ ਦੇ ਜਿਹੜੇ ਤਿਣਕੇ ਸਨ ਉਹ ਛੇਤੀ ਬਲ ਜਾਂਦੇ ਨੇ, ਉਹ ਇਹਨਾਂ ਨੇ ਪਹਿਲਾਂ ਤੇ ਆਪਣੇ ਆਲਣੇ ਨੂੰ ਥੱਲੇ ਸੁੱਟ ਦਿੱਤਾ ਅੱਗ ਦੇ ਕੋਲ ਜਿੱਥੇ ਉਹ ਅੱਗ ਦਾ ਅੰਗਾਰ ਰੱਖਿਆ ਸੀ। ਆਪਣਾ ਜਿਹੜਾ ਉਹ ਆਲਣਾ ਸੀ ਉਹਦੇ ਸੁੱਕੇ ਹੋਏ ਜਿਹੜੇ ਉਹ ਕਣ ਸਨ ਉਹ ਜ਼ਮੀਨ ਤੇ ਸੁੱਟ ਦਿੱਤੇ।
ਬਦਕ ਹੇਰ ਜਾ ਰੇ ਤਿਸ ਬੇਰੇ,
ਸ਼ਿਕਾਰੀ ਨੇ ਵੇਖਿਆ ਵੀ ਇਹ ਤਾਂ ਬੜਾ ਵਧੀਆ ਅੱਗ ਵੀ ਆ ਗਈ ਹੈ ਤੇ ਆਹ ਘਾਹ ਦੇ ਕਿਣਕੇ ਵੀ ਆ ਗਏ ਨੇ ਆਲਣੇ ਦੇ। ਉਹਨੇ ਵੇਖ ਕੇ ਉਹਨਾਂ ਕਿਣਕਿਆਂ ਨੂੰ ਅੱਗ ਲਾਈ ਤੇ ਅੱਗ ਪ੍ਰਚੰਡ ਕਰ ਲਈ।
ਈਂਧਨ ਅਦਕ ਭਰਿਓ ਚੁਨ ਲਿਓ,
ਜੰਗਲ ਸੀ, ਜੰਗਲ ਚ ਲੱਕੜੀਆਂ ਦੀ ਕਿਹੜੀ ਘਾਟ ਸੀ, ਨੇੜੇ ਤੇੜੇ ਉਹਨੇ ਲੱਕੜਾਂ ਇਕੱਠੀਆਂ ਕੀਤੀਆਂ ਜਿਹੜੀਆਂ ਸੁੱਕੀਆਂ ਸਨ, ਉਹ ਲੱਕੜੀਆਂ ਉੱਤੇ ਰੱਖ ਕੇ ਉਹਨੇ ਅੱਗ ਬਾਲ ਲਈ।
ਬਹੁਤ ਭੜਾਂਬ ਮਚਾਵਤ ਭਇਓ,
ਅੱਗ ਦਾ ਭਾਂਬੜ ਮੱਚ ਗਿਆ, ਇੱਕਦਮ ਅੱਗ ਬੜੀ ਵਿਸ਼ਾਲ ਰੂਪ ਹੋ ਕੇ ਬਲ ਗਈ।
ਗਇਓ ਸੀਤ ਭਰ ਭੁੱਖਾ ਰਹਿਓ,
ਹੁਣ ਉਹਦੀ ਸਰਦੀ ਤਾਂ ਦੂਰ ਹੋ ਗਈ, ਅੱਗ ਦੇ ਕੋਲ ਬੈਠਾ ਅੱਗ ਸੇਕਣ ਲੱਗ ਪਿਆ, ਸਰਦੀ ਤਾਂ ਦੂਰ ਹੋ ਗਈ, ਠੰਡ ਤਾਂ ਦੂਰ ਹੋ ਗਈ, ਪਰ ਭੁੱਖਾ ਹੈ, ਪੇਟ ਤੋਂ ਭੁੱਖਾ ਹੈ, ਸਾਰੇ ਦਿਨ ਦੇ ਵਿੱਚ ਸ਼ਿਕਾਰ ਨਹੀਂ ਸੀ ਲੱਭਿਆ ਤੇ ਕਹਿੰਦੇ ਪੇਟ ਤੋਂ ਭੁੱਖਾ ਹੈ, ਸਰਦੀ ਤਾਂ ਉਹਦੀ ਦੂਰ ਹੋ ਗਈ ਹੈ।
ਦੇਖ ਕਪੋਤ ਬਾਤ ਤਬ ਕਹਿਓ,
ਕਬੂਤਰ ਨੇ ਫਿਰ ਵੇਖਿਆ ਵੀ ਇਹ ਭੁੱਖਾ ਹੈ, ਭੁੱਖ ਦੇ ਨਾਲ ਬੈਠਾ ਤੇ ਸ਼ਿਕਾਰੀ ਨੂੰ ਭੁੱਖਾ ਬੈਠਿਆ ਵੇਖ ਕੇ ਕਬੂਤਰ ਬੋਲਿਆ,
ਹੇ ਘਰ ਕੀ ਸਰਦਾਰਨ ਸੁਣੋ,
ਕਹਿਣ ਲੱਗਾ ਹੇ ਘਰ ਦੀ ਸਰਦਾਰ ਸੁਣ, ਮੈਂ ਤੈਨੂੰ ਗੱਲ ਦੱਸਦਾ ਹਾਂ।
ਬਾਲ ਬੱਚੇ ਪਾਲੋ ਸੁਖ ਸਨੋ,
ਜਿਹੜਾ ਆਪਣਾ ਪਰਿਵਾਰ ਹੈ ਇਹਨੂੰ ਸੁਖ ਦੇ ਨਾਲ ਪਾਲਣਾ ਕਰ।
ਇਸ ਮਾਣੂ ਹਿਤ ਅਲਪ ਆਹਾਰਾ,
ਇਸ ਮਨੁੱਖ ਵਾਸਤੇ ਜਿਹੜਾ ਇਹ ਮਨੁੱਖ ਸਾਡੇ ਘਰ ਆਇਆ, ਇਹ ਸ਼ਿਕਾਰੀ ਆਇਆ, ਇਹਦੇ ਵਾਸਤੇ ਮੈਂ ਥੋੜੇ ਜੇ ਭੋਜਨ ਦਾ ਪ੍ਰਬੰਧ ਕਰਦਾ ਹਾਂ।
ਦੇਉ ਸਰੀਰ ਆਪਣ ਇਸ ਬਾਰਾ,
ਉਹ ਕੀ ਪ੍ਰਬੰਧ ਕਰਦਾ ਕਿ ਜਿਹੜੀ ਇਹ ਅੱਗ ਬਲਦੀ ਇਸ ਅੱਗ ਵਿੱਚ ਮੈਂ ਆਪਣਾ ਸਰੀਰ ਪਾ ਦਿੰਦਾ, ਮੈਂ ਸੜ ਜਾਵਾਂਗਾ, ਇਹ ਭੁੰਨ ਕੇ ਮੈਨੂੰ ਖਾ ਲਏਗਾ, ਇਹਦੀ ਪੇਟ ਦੀ ਜਿਹੜੀ ਭੁੱਖ ਹੈ ਉਹ ਦੂਰ ਹੋ ਜਾਏਗੀ। ਸ਼ਿਕਾਰੀ ਹੈ ਕਿਉਂਕਿ ਮਾਸਾਹਾਰੀ ਹੈ, ਮਾਸ ਖਾ ਲਈਦਾ, ਤੇ ਮੈਂ ਇਸ ਅੱਗ ਦੇ ਵਿੱਚ ਆਪਣਾ ਸਰੀਰ ਸੁੱਟ ਦਿੰਦਾ, ਮੇਰੇ ਸਰੀਰ ਨੂੰ ਭੁੰਨ ਕੇ ਖਾ ਕੇ ਆਪਣੀ ਭੁੱਖ ਦੂਰ ਕਰ ਲਏਗਾ।
ਕਹੇ ਕਪੋਤੀ ਧਰਮ ਸੁਮੇਰਾ,
ਕਬੂਤਰੀ ਬੋਲੀ ਕਬੂਤਰ ਨੂੰ, ਕਹਿੰਦੀ ਨਾ ਪਤੀ ਦੇਵ ਜੀ ਇਹ ਤਾਂ ਮੇਰਾ ਧਰਮ ਹੈ।
ਦੇਉ ਆਹਾਰ ਆਪਣ ਤਨ ਕੇਰਾ,
ਤੁਹਾਨੂੰ ਨੀ ਲੋੜ ਅੱਗ ਵਿੱਚ ਜਲਣ ਦੀ, ਮੈਂ ਆਪਣਾ ਸਰੀਰ ਅਗਨੀ ਵਿੱਚ ਪਾਉਣੀ ਆ, ਮੇਰਾ ਸਰੀਰ ਖਾ ਕੇ ਆਪਣਾ ਪੇਟ ਭਰ ਲਵੇਗਾ।
ਦੋਹਰਾ ਨਾਰੀ ਨਰਕ ਸਰੀਰ, ਬਿਨਾ ਪੁਰਖ ਕੇ ਕਾਮ,
ਕਿਉਂਕਿ ਪਤੀ ਤੋਂ ਬਿਨਾ ਇਸਤਰੀ ਦੀ ਜ਼ਿੰਦਗੀ ਨਰਕ ਤੁੱਲੀ ਹੁੰਦੀ ਹੈ। ਪਤੀ ਤੋਂ ਬਿਨਾ ਇੱਕ ਇਸਤਰੀ, ਜੇ ਉਹਦਾ ਪਤੀ ਮਰ ਜਾਏ ਤੇ ਫਿਰ ਉਸ ਇਸਤਰੀ ਦੀ ਜ਼ਿੰਦਗੀ ਕੋਈ ਬਹੁਤੀ ਵਧੀਆ ਨਹੀਂ ਹੁੰਦੀ, ਉਹ ਬੜੀ ਔਖੀ ਤੇ ਬਿਪਤਾ ਵਿੱਚ ਬਤੀਤ ਹੁੰਦੀ ਹੈ।
ਸਤ ਗਤ ਦਾਤਾ ਪੁਰਖ, ਅਵਰਨ ਦਾਤਾ ਰਾਮ,
ਇੱਕ ਇਸਤਰੀ ਵਾਸਤੇ ਉਹਦਾ ਪਤੀ ਹੀ, ਉਹਦਾ ਪੁਰਖ ਹੀ ਉਹਦਾ ਦਾਤਾ ਹੈ, ਬਾਕੀ ਸਾਰਿਆਂ ਦਾ ਦਾਤਾ ਰਾਮ ਹੈ ਪਰ ਇੱਕ ਇਸਤਰੀ ਵਾਸਤੇ ਉਹਦਾ ਦਾਤਾ ਉਹਦਾ ਪਤੀ ਹੈ।
ਪੁਰਖ ਕਹਿਓ ਕਰ ਤ੍ਰਿਆ ਬਿਨ ਸੁਨਾ ਰਹੇ ਦੁਆਰ।
ਕਬੂਤਰ ਬੋਲਿਆ ਕਹਿੰਦਾ ਜਿਹੜਾ ਘਰ ਹੈ ਉਹ ਇਸਤਰੀਆਂ ਨਾਲ ਸੋਭਦਾ। ਉਹ ਕਹਿੰਦਾ ਤੇਰੇ ਕਰਕੇ ਘਰ ਸੋਭਦਾ, ਇਸਤਰੀਆਂ ਕਰਕੇ ਔਰਤਾਂ ਕਰਕੇ ਘਰ ਸੋਭਦਾ ਹੈ, ਇਸਤਰੀਆਂ ਬਿਨਾਂ ਘਰ ਵੀ ਸੁੰਨਾ ਹੁੰਦਾ ਹੈ।
ਪੁਰਖ ਵਹਿਰਈ ਸੂਰਮਾ ਅੰਤਰ ਕਰਕੇ ਖੁਆਰ।
ਜਿਹੜਾ ਪੁਰਖ ਹੈ ਉਹ ਬਾਹਰ ਹੀ ਸੂਰਮਾ ਹੁੰਦਾ, ਜਦੋਂ ਘਰ ਆਉਂਦਾ ਹੈ ਤੇ ਘਰ ਵਿੱਚ ਜਿਹੜੇ ਔਰਤਾਂ ਵਾਲੇ ਕੰਮ ਨੇ ਉਹ ਇੱਕ ਬੰਦਾ ਨਹੀਂ ਕਰ ਸਕਦਾ, ਇੱਕ ਪੁਰਖ ਨਹੀਂ ਕਰ ਸਕਦਾ। ਜਿਹੜੇ ਕੰਮ ਘਰ ਦੇ ਘਰੇਲੂ ਕੰਮ ਤ੍ਰਿਮਤਾਂ ਕਰ ਸਕਦੀਆਂ ਨੇ, ਇਸਤਰੀਆਂ ਕਰ ਸਕਦੀਆਂ ਨੇ, ਉਹ ਪੁਰਖ ਨਹੀਂ ਕਰ ਸਕਦਾ। ਘਰ ਦੀ ਜਿਹੜੀ ਜ਼ਿੰਮੇਵਾਰੀ ਇਸਤਰੀ ਨਿਭਾ ਸਕਦੀ ਆ ਉਹ ਪੁਰਖ ਨਹੀਂ ਨਿਭਾ ਸਕਦਾ। ਪੁਰਖ ਘਰ ਦੇ ਬਾਹਰ ਦੇ ਕੰਮ ਤਾਂ ਬੜੇ ਮਰਦਾਂ ਵਾਂਗੂ ਸੂਰਮਿਆਂ ਵਾਂਗੂ ਕਰ ਲੈਂਦਾ, ਪਰ ਘਰ ਦੇ ਵਿੱਚ ਉਹਨੂੰ ਖੁਆਰ ਹੋਣਾ ਪੈਂਦਾ।
ਚੌਪਾਈ ਸੁਣੋ ਨੀਂਗਰਾ ਪਤੀ ਬਚ ਹੋਤੀ।
ਮਹਾਰਾਜ ਜੀ ਕਹਿੰਦੇ ਹੇ ਆਨੰਦ ਸਿੰਘ ਸੁਣ, ਏਦਾਂ ਉਹ ਆਪਣੇ ਪਤੀ ਨਾਲ ਗੱਲਾਂ ਕਰ ਰਹੀ ਸੀ, ਕਬੂਤਰੀ ਕਬੂਤਰ ਦੋਵੇਂ ਆਪਸ ਵਿੱਚ ਇਸ ਤਰ੍ਹਾਂ ਗੱਲਾਂ ਕਰ ਰਹੇ ਸਨ।
ਜਵਲਤ ਅਗਨ ਮੈਂ ਗਿਰੀ ਕਪੋਤੀ।
ਗੱਲਾਂ ਕਰਦਿਆਂ ਕਰਦਿਆਂ ਕਬੂਤਰੀ ਜਿਹੜੀ ਸੀ ਉਹ ਅੱਗ ਦੇ ਵਿੱਚ ਡਿੱਗ ਪਈ, ਉਹਨੇ ਆਪਣਾ ਸਰੀਰ ਜਿਹੜਾ ਸੀ ਉਹ ਅੱਗ ਦੇ ਵਿੱਚ ਸੁੱਟ ਦਿੱਤਾ।
ਬਦਕ ਦੇਖ ਪੂਨੀ ਹਰ ਖਾਈ।
ਜਿਹੜਾ ਸ਼ਿਕਾਰੀ ਸੀ ਉਹਨੇ ਵੇਖਿਆ ਕਿ ਕਬੂਤਰੀ ਪੰਛੀਆਂ ਦਾ ਸ਼ਿਕਾਰ ਉਹ ਅੱਗੇ ਕਰਦਾ ਸੀ, ਉਹਨੇ ਉਹ ਕਬੂਤਰੀ ਦਾ ਸਰੀਰ ਅੱਗ ਦੇ ਵਿੱਚ ਭੁੰਨਿਆ ਤੇ ਭੁੰਨ ਕੇ ਖਾ ਲਿਆ।
ਤਬੇ ਕਪੋਤ ਵਿਚਾਰੇ ਉਠਾਈ।
ਜਦੋਂ ਕਬੂਤਰੀ ਮਰ ਗਈ ਸ਼ਿਕਾਰੀ ਨੇ ਖਾ ਲਈ ਤੇ ਕਬੂਤਰ ਨੇ ਫਿਰ ਆਪਣੇ ਮਨ ਚ ਵਿਚਾਰ ਕੀਤੀ।
ਨਰ ਤਨ ਤੀਨ ਸੇਰ ਲੈ ਖਾਈ।
ਉਹਨੇ ਵਿਚਾਰ ਕੀਤੀ ਕਿ ਮਨੁੱਖ ਦਾ ਸਰੀਰ ਹੈ ਤਾਂ ਤਿੰਨ ਤਿੰਨ ਸੇਰ ਭੋਜਨ ਖਾ ਜਾਂਦੇ ਨੇ ਤਾਂ ਇਹਨਾਂ ਦਾ ਰਜੇਵਾ ਹੁੰਦਾ, ਵੀ ਤਿੰਨ ਸੇਰ ਭੋਜਨ ਖਾ ਕੇ ਇਹਨਾਂ ਦਾ ਪੇਟ ਭਰਦਾ ਹੈ।
ਅਰਧ ਛੁਦਤ ਰਹਿ ਗਾ ਅਰ ਗਾਈ।
ਇਹ ਤਾਂ ਅੱਧਾ ਭੁੱਖਾ ਰਹਿ ਗਿਆ, ਇੱਕ ਨਿੱਕਾ ਜਿਹਾ ਕਬੂਤਰੀ ਦਾ ਸਰੀਰ ਖਾ ਕੇ ਇਹਦਾ ਪੇਟ ਕਿੱਥੇ ਭਰਿਆ ਹੋਣਾ, ਇਹ ਤਾਂ ਅੱਧਾ ਭੁੱਖਾ ਰਹਿ ਗਿਆ ਹੈ।
ਅਧ ਭੋਜਨ ਦੇ ਭੁੱਖਾ ਰਾਖੈ।
ਇੱਕ ਗ੍ਰਿਸ਼ਤੀ ਦਾ ਇਹ ਧਰਮ ਨਹੀਂ ਹੈ ਕਿ ਉਹਦੇ ਘਰ ਵਿੱਚ ਕੋਈ ਅਭਿਆਗਤ ਪ੍ਰਾਹੁਣਾ ਆਇਆ ਹੋਵੇ ਤੇ ਉਹਨੂੰ ਅੱਧਾ ਭੁੱਖਾ ਰੱਖੇ, ਅੱਧਾ ਖਵਾ ਦੇਵੇ ਤੇ ਅੱਧਾ ਉਹਨੂੰ ਭੁੱਖਾ ਰੱਖੇ।
ਨਰਕ ਪਰੇ ਦਾਤਾ ਸ਼ਰੂਤੀ ਪਾਖੈ।
ਸੰਤ ਮਹਾਤਮਾ ਰਿਸ਼ੀ ਮੁਨੀ ਇਹੀ ਕਹਿੰਦੇ ਨੇ ਕਿ ਕਿਸੇ ਨੂੰ ਅੱਧਾ ਭੁੱਖਾ ਰੱਖਣਾ ਤੇ ਅੱਧਾ ਰਜਾ ਦੇਣਾ, ਕਹਿੰਦੇ ਉਹ ਜਿਹੜਾ ਇਹੋ ਜਿਹਾ ਦਾਤ ਹੈ ਨਾ ਅੱਧਾ ਦੇ ਕੇ ਅੱਧਾ ਰਜਾਣ ਵਾਲਾ ਉਹ ਨਰਕਾਂ ਵਿੱਚ ਪੈਂਦਾ, ਉਹਨੂੰ ਨਰਕਾਂ ਵਿੱਚ ਅੱਗ ਵਿੱਚ ਸੜਨਾ ਪੈਂਦਾ ਹੈ।
ਤਬ ਤਜ ਮੋਹ ਅਗਨ ਮੈਂ ਗਿਰਿਓ।
ਉਸ ਵੇਲੇ ਆਪਣੇ ਘਰ ਦਾ ਮੋਹ ਛੱਡ ਕੇ ਉਹ ਜਿਹੜਾ ਕਬੂਤਰ ਸੀ ਉਹ ਵੀ ਅੱਗ ਦੇ ਵਿੱਚ ਡਿੱਗ ਪਿਆ।
ਹੇਰ ਪਰੋ ਦੀ ਕਰੁਣਾ ਭਰਿਓ।
ਜਿਹੜਾ ਸ਼ਿਕਾਰੀ ਸੀ ਫੰਦਕ, ਉਹਨੇ ਜਦੋਂ ਵੇਖਿਆ ਕਿ ਕਬੂਤਰ ਵੀ ਅੱਗ ਵਿੱਚ ਡਿੱਗ ਪਿਆ, ਉਹਨੂੰ ਸਮਝ ਆ ਗਈ ਕਿ ਮੇਰੇ ਵਾਸਤੇ ਮੇਰਾ ਪੇਟ ਭਰਨ ਵਾਸਤੇ ਇਹਨਾਂ ਨੇ ਤਿਆਗ ਕੀਤਾ, ਕਬੂਤਰ ਕਬੂਤਰੀ ਨੇ ਇੰਨਾ ਤਿਆਗ ਕੀਤਾ ਮੇਰਾ ਪੇਟ ਭਰਨ ਲਈ।
ਤਨ ਤਨ ਇਹ ਖੱਗ ਤਨ ਤਰੇ ਮਮ ਆਹਾਰ ਹਿਤ ਦੋਨੋਂ ਮਰੇ।
ਕਹਿੰਦਾ ਇਹ ਧਨ ਹਨ ਦੋਵੇਂ ਪੰਛੀ, ਧਨ ਹਨ ਜਿਨ੍ਹਾਂ ਨੇ ਪੰਛੀਆਂ ਦਾ ਸਰੀਰ ਧਾਰਨ ਕੀਤਾ ਤੇ ਮੇਰੇ ਭੋਜਨ ਵਾਸਤੇ ਦੋਵੇਂ ਹੀ ਮਰ ਗਏ ਹਨ।
ਮੈਂ ਪਾਪੀ ਵੱਡ ਹੋਇਓ ਪਾਪ।
ਉਹ ਜਿਹੜਾ ਫੰਦਕ ਸੀ ਸ਼ਿਕਾਰੀ ਉਹਨੂੰ ਸਮਝ ਪੈ ਗਈ, ਕਹਿੰਦਾ ਮੈਂ ਬੜਾ ਵੱਡਾ ਪਾਪੀ ਹਾਂ, ਮੇਰੇ ਕੋਲੋਂ ਬੜਾ ਵੱਡਾ ਪਾਪ ਹੋਇਆ।
ਬਿਨ ਸੋ ਤਨ ਮੋ ਸੋ ਤਜ ਆਪ।
ਹੁਣ ਮੈਂ ਆਪਣੇ ਇਸ ਤਨ ਦਾ ਮੋਹ ਵਿਨਾਸ਼ ਕਰ ਦਿਆਂਗਾ, ਆਪਣੇ ਤਨ ਦਾ ਮੋਹ ਤਜ ਕੇ
ਮੈਂ ਤਪ ਤਪੋ ਜੇ ਨਰ ਤਨ ਹੋਵਾ,
ਜੇ ਮੈਨੂੰ ਇਹ ਮਨੁੱਖੀ ਸਰੀਰ ਮਿਲਿਆ ਤੇ ਇਹਨੂੰ ਪ੍ਰਾਪਤ ਕਰਕੇ ਮੈਂ ਹੁਣ ਤਪੱਸਿਆ ਕਰਾਂਗਾ, ਤਪ ਕਰਾਂਗਾ।
ਇਮ ਕਹਿ ਪ੍ਰੇਮ ਉਮਕ ਬੋਰੋਵਾ,
ਏਦਾਂ ਕਹਿ ਕੇ ਉਹ ਸ਼ਿਕਾਰੀ ਬੜੇ ਪ੍ਰੇਮ ਵਿਚ ਉਮਕ ਉਮਕ ਕੇ ਰੋਣ ਲੱਗਾ ਕਿ ਬੜਾ ਪਾਪ ਹੋਇਆ ਮੇਰੇ ਕੋਲ, ਹੁਣ ਮੈਂ ਤਪੱਸਿਆ ਹੀ ਕਰਾਂਗਾ, ਆ ਸ਼ਿਕਾਰ ਕਰਨਾ ਛੱਡ ਕੇ ਹੁਣ ਤਪ ਦੀ ਮੂਰਤ ਬਣਾਂਗਾ।
ਮਹਾਰਾਜ ਤਬ ਹੁਕਮ ਬਖਾਨਾ,
ਕਹਿੰਦੇ ਉਧਰ ਹੁਣ ਕਬੂਤਰ ਕਬੂਤਰੀ ਦਾ ਜਿਹੜਾ ਤਿਆਗ ਸੀ, ਇੱਕ ਗ੍ਰਿਸਤੀ ਧਰਮ ਉਹਨਾਂ ਨੇ ਖੂਬ ਨਿਭਾਇਆ ਕਿ ਗ੍ਰਿਸਤੀ ਦਾ ਜਿਹੜਾ ਧਰਮ ਹੋਣਾ ਚਾਹੀਦਾ, ਘਰ ਵਿੱਚ ਆਏ ਹੋਏ ਅਭਿਆਗਤ ਦੀ ਲੋੜਵੰਦ ਦੀ ਰੋਟੀ ਨਾਲ ਸੇਵਾ ਕਰਨੀ, ਉਹਦੀ ਲੋੜਾਂ ਪੂਰੀਆਂ ਕਰਨੀਆਂ, ਪਹਿਲਾਂ ਤਿਆਗ ਦਾ ਪ੍ਰਬੰਧ ਕੀਤਾ ਫਿਰ ਆਪਣੇ ਸਰੀਰ ਦਾ, ਇਹ ਉਦਾਹਰਣ ਹੈ ਕਬੂਤਰ ਕਬੂਤਰੀ ਦੀ। ਅਸਲ ਦੇ ਵਿੱਚ ਇੱਕ ਗ੍ਰਿਸਤੀ ਦੇ ਕੋਲ ਕਿਸ ਤਰ੍ਹਾਂ ਦਾ ਹਿਰਦਾ ਹੋਣਾ ਚਾਹੀਦਾ, ਉਹਦਾ ਮਾਦਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਉਹ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜਿਸ ਕਹਾਣੀ ਨਾਲ ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਨੇ। ਇਹਨੂੰ ਸੱਚ ਨੂੰ ਅੰਕਿਤ ਕਰਨ ਲਈ ਇੱਕ ਤਰੀਕਾ ਹੈ ਕਿ ਕਿਵੇਂ ਦ੍ਰਿਸ਼ਟਾਂਤ ਦਾ ਨਿਰਦਰਸ਼ਨ ਕਰਦੇ ਨੇ, ਇਹਨੂੰ ਨਿਰਦਰਸ਼ਨ ਆਖਦੇ ਹਨ, ਜਿਹਦੇ ਨਾਲ ਸਮਝ ਛੇਤੀ ਪੈ ਜਾਂਦੀ ਹੈ। ਇਹ ਵਰਣਨ ਦਾ ਤਰੀਕਾ ਹੈ ਜੋ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਨੇ ਇੱਥੇ ਵਰਤਿਆ ਹੈ। ਤੋ ਉਸ ਵਕਤ ਸ਼ਿਕਾਰੀ ਦੇ ਮਨ ਦੇ ਵਿੱਚ ਵੈਰਾਗ ਆ ਗਿਆ ਔਰ ਉਸੇ ਵਕਤ ਤੋਂ ਕਬੂਤਰ ਤੇ ਕਬੂਤਰੀ ਵਾਸਤੇ ਵਿਮਾਨ ਭੇਜੇ ਅਕਾਲ ਪੁਰਖ ਨੇ।
ਆਨੋ ਪਠਿਓ ਵਿਮਾਨਾ,
ਵਿਮਾਨ ਭੇਜਿਆ ਕਿ ਇਹਨਾਂ ਨੂੰ ਮੇਰੇ ਕੋਲ ਲੈ ਕੇ ਆਓ, ਇਹ ਮੁਕਤ ਹਨ।
ਸਹਿਤ ਕੁਟੰਬ ਕਬੂਤਰ ਚੜਿਓ,
ਪਰਿਵਾਰ ਸਮੇਤ ਉਹ ਕਬੂਤਰ ਵਿਮਾਨ ਤੇ ਸਵਾਰ ਹੋਇਆ ਤੇ ਵਿਮਾਨ ਤੇ ਸਵਾਰ ਹੋ ਕੇ ਚਲਾ ਗਿਆ।
ਬਦਕ ਚੜਾਏ ਸੰਗ ਮੁੱਦ ਬੜਿਓ,
ਜਿਹੜਾ ਬਦਕ ਸੀ ਸ਼ਿਕਾਰੀ ਉਹਦੇ ਅੰਦਰ ਵੀ ਭਗਤੀ ਭਾਵਨਾ ਜਾਗ ਪਈ, ਉਹਦੇ ਅੰਦਰ ਵੀ ਪ੍ਰੇਮ ਜਾਗ ਪਿਆ।
ਸੁਖ ਸਭ ਬਿਦ ਕੋ ਜਹਾਂ ਉਧਾਰਾ,
ਉਸ ਲੋਕ ਚ ਚਲੇ ਗਏ ਜਿੱਥੇ ਸਾਰੇ ਸੁਖ ਸਨ।
ਬਸ ਕਰ ਭੋਗੇ ਅਨਕ ਪ੍ਰਕਾਰ,
ਅਨਕ ਪ੍ਰਕਾਰ ਦੇ ਸੁਖ ਫਿਰ ਉਹਨਾਂ ਨੇ ਪਰਲੋਕ ਵਿੱਚ ਮਾਣੇ ਹਨ।
ਸੁਣ ਲੜਕੇ ਇਹ ਮਾਰਗ ਦੋਏ,
ਮਹਾਰਾਜ ਜੀ ਕਹਿੰਦੇ ਹੇ ਬੇਟਾ ਆਨੰਦ ਸਿੰਘ, ਇਹ ਦੋ ਰਸਤੇ ਨੇ। ਜਿਹੜਾ ਰਸਤਾ ਤੈਨੂੰ ਪਹਿਲਾਂ ਦੱਸਿਆ ਕਿ ਇੱਕ ਤਪੱਸਵੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਵਿਰਕਤ ਦਾ, ਤੇ ਆ ਦੂਜਾ ਗ੍ਰਿਸਤੀ ਦਾ ਰਸਤਾ ਹੈ। ਇਹ ਦੋ ਰਸਤੇ ਅਸੀਂ ਤੈਨੂੰ ਦੱਸ ਦਿੱਤੇ ਨੇ, ਇਹ ਦੋ ਮਾਰਗ ਹਨ।
ਤੋਏ ਸੰਗ ਹਮ ਪੂਜਤ ਸੋਏ,
ਹੁਣ ਅਸੀਂ ਤੈਨੂੰ ਪੁੱਛਦੇ ਹਾਂ
ਤੋਹੇ ਹਿਰਦੇ ਕੋ ਕੌਣ ਪਸੰਦ,
ਤੈਨੂੰ ਕਿਹੜਾ ਰਸਤਾ ਪਸੰਦ ਹੈ। ਦੋ ਰਸਤੇ ਤੈਨੂੰ ਦੱਸ ਦਿੱਤੇ ਨੇ ਅਸੀਂ, ਹੁਣ ਤੂੰ ਦੱਸ ਦੇ ਕਿ ਤੈਨੂੰ ਕਿਹੜਾ ਰਸਤਾ ਪਸੰਦ ਹੈ।
ਜਿਸ ਤੇ ਚਾਹਤ ਸ਼੍ਰੇ ਬਿਲੰਦ,
ਜਿਹਦੇ ਨਾਲ ਤੈਨੂੰ ਸ਼੍ਰੇ ਮਿਲੇਗੀ, ਕਲਿਆਣ ਮਿਲੇਗੀ।
ਨਹੀਂ ਤਾਂ ਖੁਆਰ ਹੋਣ ਕੇ ਜਾਣੋ,
ਨਹੀਂ ਤਾਂ ਫਿਰ ਖੁਆਰ ਹੀ ਹੋਵੇਗਾ, ਜੇ ਇਹਨਾਂ ਦੋਵਾਂ ਚੋਂ ਇੱਕ ਰਸਤੇ ਤੇ ਵੀ ਨਾ ਚੱਲੇਗਾ ਤੇ ਫਿਰ ਤੈਨੂੰ ਖੁਆਰ ਹੀ ਹੋਣਾ ਪਵੇਗਾ।
ਭੇਖ ਅਨੇਕ ਬਿਬੇਕੈ ਆਨੋ,
ਕਿਉਂਕਿ ਅਨੇਕ ਪ੍ਰਕਾਰ ਦੇ ਸੰਸਾਰ ਵਿੱਚ ਭੇਖ ਨੇ, ਫਿਰ ਤਾਂ ਵਿਵੇਕ ਦਾ ਨਾਸ ਹੁੰਦਾ ਹੈ।
ਗ੍ਰਸਤੀ ਅਪਰ ਸਾਧ ਪੀ ਕਨੇ,
ਗਿਆਨ ਤੋਂ ਹੀਣੇ ਗ੍ਰਸਤੀ ਵੀ ਬੜੇ ਨੇ ਤੇ ਗਿਆਨ ਤੋਂ ਹੀਣੇ ਸਾਧ ਵੀ ਬਥੇਰੇ ਨੇ। ਓਦਾਂ ਦਾ ਸਾਧ ਜਾਂ ਗ੍ਰਸਤੀ ਨਹੀਂ ਬਣਨਾ, ਗ੍ਰਿਸਤੀ ਬਣਨਾ ਤਾਂ ਇਸ ਤਰ੍ਹਾਂ ਦਾ ਬਣਨਾ, ਸਾਧ ਬਣਨਾ ਤੇ ਇਸ ਤਰ੍ਹਾਂ ਦਾ ਬਣਨਾ ਹੈ।
ਕੋ ਪੂਰਾ ਉਤਰੇ ਹਿਤ ਸਨੇ,
ਔਰ ਹਿਤ ਦੇ ਸਹਿਤ ਪੂਰਾ ਉਤਰਨਾ ਹੈ।
ਗੁਰ ਦੀਵਾਨ ਮੈਂ ਤੂੰ ਸੱਚ ਪਾਖੋ,
ਗੁਰੂ ਦੇ ਦੀਵਾਨ ਵਿੱਚ ਬੈਠਾ ਹੁਣ ਤੂੰ ਸੱਚ ਸੱਚ ਦੱਸੀ।
ਕਿਆ ਮਾਨੇ ਗੋ ਕਰਨ ਪਿਲਾਖੋ,
ਤੂੰ ਕੀ ਕਰਨਾ ਚਾਹੁੰਦਾ, ਤੂੰ ਗ੍ਰਿਸਤੀ ਬਣਨਾ ਚਾਹੁੰਦਾ ਜਾਂ ਸਾਧ ਬਣਨਾ ਚਾਹੁੰਦਾ ਹੈ, ਹੁਣ ਤੂੰ ਦੱਸ।
ਭਗਤ ਜੇ ਚੌ ਯੁਗ ਜਗਤ ਮਜਾਰਾ,
ਚੌ ਯੁਗਾਂ ਦੇ ਵਿੱਚ ਜਿਹੜੀ ਪਰਮਾਤਮਾ ਦੀ ਪਰਮੇਸ਼ਰ ਦੀ ਭਗਤੀ ਹੈ,
ਸਭ ਕੋ ਹੈ ਕਬੀਰ ਸਰਦਾਰਾ,
ਉਹਨਾਂ ਸਾਰੇ ਭਗਤਾਂ ਵਿੱਚੋਂ ਸਭ ਤੋਂ ਸਰਦਾਰ ਭਗਤ ਜਿਹੜੇ ਨੇ ਮੁਖੀ ਭਗਤ ਸ਼੍ਰੋਮਣੀ ਭਗਤ ਕਬੀਰ ਜੀ ਹਨ।
ਸਿੱਧ ਗ੍ਰਸਤ ਤਿੰਨ ਕਰ ਦਿਖਰਾਇਓ,
ਕਬੀਰ ਜੀ ਮਹਾਂਪੁਰਖ ਭਗਤ ਵੀ ਨੇ ਤੇ ਗ੍ਰਿਸਤੀ ਵੀ ਨੇ, ਉਹਨਾਂ ਨੇ ਗ੍ਰਿਸਤ ਮਾਰਗ ਨੂੰ ਸਿੱਧ ਕਰਕੇ ਵਿਖਾਇਆ। ਕਬੀਰ ਜੀ ਨੇ ਗ੍ਰਿਸਤ ਮਾਰਗ ਵਿੱਚ ਰਹਿ ਕੇ ਕਿਵੇਂ ਪਰਮਾਤਮਾ ਦੀ ਨਿਰੰਕਾਰ ਦੀ ਉਹਨਾਂ ਨੇ ਭਗਤੀ ਕੀਤੀ ਹੈ।
ਬੀਚ ਜੋਗ ਪੀ ਕਰ ਦਿਖਰਾਇਓ,
ਗ੍ਰਿਸਤ ਮਾਰਗ ਵਿੱਚ ਰਹਿ ਕੇ ਵੀ ਉਹ ਯੋਗੀ ਬਣ ਕੇ ਰਹੇ, योग मार्ग दे धारनी होके रहे, योग करके विखाया।
श्री मुख बात कबीर जैसी उपजी पेड़ ते, जो तैसी निब ओड़।
कबीर जी दी अंदर दी अवस्था महाराज जी ने फिर जो श्लोक विच कबीर जी ने उचारी है वो कलगीधर जी ने दसी कि कबीर जी गृहस्थ मार्ग विच रह के किवें उन्होंने निरंकार की भगती की। गृहस्थ मार्ग विच रहिंदिआं प्रभु भगती करके किवें सरमोर भगत बने। गृहस्थी का धर्म बड़े सुंदर ढंग नाल गुरु कलगीधर जी ने निरूपण किया। कबूतर कबूतरी का दृष्टांत दे के, उदाहरण दे के, एक प्रकार का निर्देशन दे के बड़े सोहने ढंग नाल समझाया है कि एक गृहस्थी का जीवन किस तरह का होना चाहिए। महाराज जी ने भी जिक्र किया कि विवेक तो बेहूणे गृहस्थी भी बड़े ने, विवेक तो बहीणे साध भी बड़े ने। पर असल विच जिहड़ा पूर्ण गृहस्थी ते पूर्ण साधु है कोई विरला विरला है। नहीं तो आम करके गृहस्थियां दे घरां विच प्रशादे दे समय कोई आ जाए ते मत्थे ते त्रिवड़ियां पै जांदियां भी हुण इन्हां नूं रोटी बना के देनी पैणी, इहनूं भोजन बना के देना पैणा, ते पाणी तक नहीं पुछण दा हौंसला करदे भी जे पाणी भी पुछणा पिया ते उहदे वास्ते भी खेचड़ा करनी पैणी है। चलो एदा ही तुर जाए नमस्कार करके फतेह बुला के जां हाल चाल पुछ के ते चंगी गल है। अज दे गृहस्थियां दी इह दशा है, बहुत घरां विच ऐसा वेखण विच आउंदा। प्रशादे दे समय भी कोई आ गया ते प्रशादा नहीं पुछदे, प्रशादे दे समय आउणगे ते चाह पुछणगे, ते जे चाह दे समय आ गए ते प्रशादा पुछण लग पैणगे भी हुण चाह भी ना बनानी पए। एदां दी हालत होई पई आ अज दे गृहस्थियां दी। महाराज जी कहिंदे भाई गृहस्थ मार्ग बड़ा उत्तम है, पर तां उत्तम है जे इस भेखै थामो गिरहो भला जिथै को वरसाए। एहो जे भेख नालो गृहस्थ मार्ग भला है जिथे किसी अभ्यागत लोड़वंद की लोड़ पूरी होंदी है। अभ्यागत कहिंदे ने लोड़वंद नूं, किसी लोड़वंद की लोड़ पूरी होंदी है। जे विश्राम लई उहनूं मंजा बिस्तरा चाहीदा तां उह मिले, भोजन मिले, घटो घट भोजन तां जरूर मिले, अन्न तां जरूर मिले गृहस्थी दे घर विच गया। सो इस करके गृहस्थ मार्ग किस तरह का होना चाहिए उसका खूब निर्देशन महाराज गुरु कलगीधर जी ने बड़े सोहने ढंग नाल कीता है। महाराज जी कहिंदे हुण कबीर जी भी तां गृहस्थी सी, किड्डे वड्डे महान भगत। महाराज जी कहिंदे चारां युगां विच जिन्ने भगत होए ने ना, चारां युगां च सारे भगतां विचों सारे भगतां दे जिहड़े सरदार ने उह भगत कबीर जी ने, श्रोमणी भगत। और उन्हां दी अवस्था कैसी, कबीर जैसी उपजी पेड़ ते जो तैसी निब है ओड़। दरख्त विच्चों टहणी निकलदी है, तना निकलदा, जिस तरह दे निकले तोड़ तक सीधी उसे तरह होवे सरल, उहदे विच कोई वल ना होवे किसी प्रकार की बिक। वह लकड़ बड़ी कीमती होंदी, जिहड़ी लकड़ी दे विच वल पै जाए विंगा हो जाए कोई सज्जे खब्बों टहणियां होर निकल जाण तो टेढ़ी मेढी जी हो जाए ना, जिस तरह की निकली उस तरह की रहे ना, वह लकड़ का कोई मुल नहीं हुंदा। जिहड़ी बिल्कुल जिवें निकली उस तरह सीधी सरल होवे कहिंदे वह बड़ी कीमती लकड़ी मन्नी जांदी है। इस तरह जिवें पार ब्रह्म परमात्मा तो यह जीव पैदा होया, सुरत इहदी पैदा हुई निर्मल, बच्चे की सुरत बड़ी निर्मल हुंदी है, जदों जन्म लैंदा है उदों उहदी सुरत बड़ी निर्मल स्वच्छ है, उहदे अंदर कोई मैल नहीं है, उहदे अंदर कोई छल कपट फरेब नहीं है। जिस तरह की उस वेले मरण पर्यंत तक अंतले समय तक उहदी बिरती ज्यों दी त्यों रहे, निर्मल रहे, स्वच्छ रहे, पवित्र रहे, निरछल रहे, उहदे अंदर किसी प्रकार का कोई कपट ना होवे, छल फरेब ना होवे, ਇਸ ਤਰ੍ਹਾਂ ਦੀ ਅਵਸਥਾ ਉਹਦੀ ਬਣ ਜਾਏ।
ਹੀਰਾ ਕਿਸ ਕਾ ਬਾਪੁਰਾ ਪੁੱਜੇ ਨਾ ਰਤਨ ਕਰੋੜ।
ਹੀਰਾ ਵਿਚਾਰਾ ਕੀ ਆ, ਹੀਰਾ ਬੜਾ ਕੀਮਤੀ ਹੁੰਦਾ, ਕਹਿੰਦੇ ਹੀਰਾ ਵੀ ਉਹਦੀ ਬਰਾਬਰੀ ਨਹੀਂ ਕਰ ਸਕਦਾ। ਹੀਰਾ ਤਾਂ ਵਿਚਾਰਾ ਕੀ ਹੈ, ਹਜ਼ਾਰਾਂ ਤੇ ਕਰੋੜਾਂ ਰਤਨ ਵੀ ਉਹਦੀ ਬਰਾਬਰੀ ਨਹੀਂ ਕਰ ਸਕਦੇ, ਉਹਦੇ ਬਰਾਬਰ ਨਹੀਂ ਪੁੱਜ ਸਕਦੇ, ਉਹਦਾ ਮੁੱਲ ਨਹੀਂ ਤਾਰ ਸਕਦੇ। ਇਤਨਾ ਕੀਮਤੀ ਹੋ ਜਾਂਦਾ ਉਹ ਮਨੁੱਖ ਜਿਹਦੇ ਅੰਦਰ ਜਿਸ ਤਰ੍ਹਾਂ ਦੀ ਪ੍ਰੀਤ ਬੁੱਢ ਤੋਂ ਉਪਜੀ ਅੰਤ ਤੱਕ ਉਸੇ ਤਰ੍ਹਾਂ ਦੀ ਰਹੇ, ਜਿਸ ਤਰ੍ਹਾਂ ਦੀ ਉਪਜੀ ਉਸੇ ਤਰ੍ਹਾਂ ਦੀ ਪ੍ਰੀਤ ਬਣੀ ਰਹੇ, ਉਹਦੇ ਵਿੱਚ ਕਿਸੇ ਪ੍ਰਕਾਰ ਦਾ ਬਦਲਾਵ ਨਾ ਆਵੇ। ਕਹਿੰਦੇ ਹੀਰਾ ਤਾਂ ਕੀ, ਕਰੋੜਾਂ ਰਤਨ ਵੀ ਉਹਦੇ ਬਰਾਬਰ ਨਹੀਂ ਪੁੱਜ ਸਕਦੇ, ਉਹਦਾ ਮੁੱਲ ਨਹੀਂ ਪਾ ਸਕਦੇ।
ਚੋ ਪਾਈ ਸੁਣ ਕਰ ਨੰਦ ਸਿੰਘ ਕਰ ਜੋਰੇ।
ਕਲਗੀਧਰ ਜੀ ਦੇ ਇਹ ਬਚਨ, ਦਰਅਸਲ ਇਹ ਅਵਸਥਾ ਜੋ ਸ਼ਬਦ ਵਿੱਚ ਬਿਆਨ ਕੀਤੀ ਗਈ ਹੈ ਸਲੋਕ ਵਿੱਚ, ਇਹ ਕਬੀਰ ਜੀ ਦੀ ਆਪਣੀ ਅੰਤਰੀਵੀ ਅਵਸਥਾ ਹੈ। ਕਬੀਰ ਜੀ ਅੰਦਰ ਜਿਸ ਤਰ੍ਹਾਂ ਦੀ ਪ੍ਰੀਤ ਮੁੱਢ ਤੋਂ ਉਪਜੀ ਅੰਤ ਤੱਕ ਉਸੇ ਤਰ੍ਹਾਂ ਦੀ ਰਹੀ, ਸਰੀਰ ਦੇ ਅੰਤ ਪਰਯੰਤ ਤੱਕ ਉਸੇ ਤਰ੍ਹਾਂ ਦੀ ਪ੍ਰੀਤ ਬਣੀ ਰਹੀ, ਉਹਨਾਂ ਦੀ ਪ੍ਰੀਤ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੱਖਵਾ ਕੋਈ ਫਰਕ ਨਹੀਂ ਪਿਆ। ਤੋ ਮਹਾਰਾਜ ਜੀ ਨੇ ਜਦੋਂ ਇਹ ਬਚਨ ਕਹੇ, ਭਾਈ ਆਨੰਦ ਸਿੰਘ ਜੀ ਨੇ ਸੁਣੇ ਤੇ ਸੁਣ ਕੇ ਹੱਥ ਜੋੜੇ।
ਕਲਗੀ ਤਰ ਕੇ ਚਰਨ ਨਿਹੋਰੇ।
ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਜੀ ਦੇ ਚਰਨ ਭਾਈ ਆਨੰਦ ਸਿੰਘ ਜੀ ਨੇ ਨਿਹੋਰੇ ਹਨ।
ਦੀਨ ਹੋਏ ਅਨੁਸਾਰ ਬਖਾਨਿਓ।
ਸਤਿਗੁਰਾਂ ਅੱਗੇ ਦੀਨ ਹੋ ਕੇ ਬੜੇ ਪਿਆਰ ਨਾਲ ਵਿਨਿਮਰ ਭਾਵ ਨਾਲ ਭਾਈ ਆਨੰਦ ਸਿੰਘ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ।
ਅਬ ਮੈਂ ਬਚਨ ਆਪ ਕੋ ਮਾਨਿਓ।
ਕਹਿਣ ਲੱਗੇ ਸਤਿਗੁਰੂ ਜੀ, ਅੱਜ ਤੋਂ ਬਾਅਦ ਮੈਂ ਹੁਣ ਤੁਹਾਡੇ ਬਚਨ ਮੰਨਾਂਗਾ, ਜੋ ਤੁਸੀਂ ਕਹੋਗੇ ਤੁਹਾਡਾ ਬਚਨ ਸਿਰ ਮੱਥੇ ਪ੍ਰਵਾਨ ਕਰਾਂਗਾ।
ਸਿੱਖ ਆਪ ਕੋ ਅਬ ਮਨ ਪਾਵੇ।
ਮੈਨੂੰ ਆਪ ਜੀ ਦੀ ਸਿੱਖੀ ਮੇਰੇ ਮਨ ਨੂੰ ਭਾਉਂਦੀ ਹੈ, ਤੁਹਾਡੀ ਸਿੱਖੀ ਮੇਰੇ ਮਨ ਨੂੰ ਚੰਗੀ ਲੱਗਦੀ ਹੈ।
ਮੋਹੇ ਟਿੱਗ ਗ੍ਰਸਤ ਹੋਣ ਬਣ ਆਵੇ।
ਮਹਾਰਾਜ ਹੁਣ ਮੇਰੇ ਕੋਲੋਂ ਤਾਂ ਗ੍ਰਿਸਤੀ ਹੋਣਾ ਹੀ ਬਣ ਆਉਂਦਾ, ਕਿਉਂਕਿ ਗ੍ਰਿਸਤੀ ਬੜੀ ਉੱਤਮ ਅਵਸਥਾ ਹੈ ਕਿ ਕੇਵਲ ਸੇਵਾ ਕੀਤੀ ਅਭਿਆਗਤ ਦੀ ਤੇ ਉਤਨੇ ਨਾਲ ਹੀ ਮੁਕਤੀ ਹੋ ਗਈ। ਤਪੱਸਵੀ ਨੂੰ ਕਿਤਨਾ ਤਪ ਕਰਨਾ ਪਿਆ ਤਾਂ ਜਾ ਕੇ ਮੁਕਤ ਹੋਇਆ, ਤੇ ਮਹਾਰਾਜ ਗ੍ਰਿਸਤੀ ਨੇ ਕੇਵਲ ਸੇਵਾ ਕੀਤੀ ਇੱਕ ਲੋੜਵੰਦ ਦੀ, ਇਤਨੇ ਨਾਲ ਹੀ ਉਹਦੀ ਕਲਿਆਣ ਹੋ ਗਈ। ਤੋ ਮਹਾਰਾਜ ਗ੍ਰਿਸਤ ਮਾਰਗ ਮੈਨੂੰ ਉੱਤਮ ਪ੍ਰਤੀਤ ਹੁੰਦਾ, ਇਹੀ ਮੇਰੇ ਕੋਲੋਂ ਬਣ ਆਉਂਦਾ।
ਮਨ ਬਿਰਖਤ ਰਹਿ ਤਉ ਕਨੇਰਾ।
ਗ੍ਰਿਸਤ ਮਾਰਗ ਵਿੱਚ ਵੀ ਮੇਰਾ ਜਿਹੜਾ ਇਹ ਮਨ ਹੈ ਮਹਾਰਾਜ, ਇਹਦੇ ਵਿੱਚ ਵੈਰਾਗ ਹੀ ਰਹਿੰਦਾ ਹੈ, ਇਹਦੇ ਅੰਦਰ ਵਿਰਖਤਤਾ ਦੀ ਅਵਸਥਾ ਹੈ।
ਸਿਥਲ ਅੰਗ ਆਲਸ ਬਹੁ ਤੇਰਾ।
ਮੇਰੇ ਅੰਗ ਵੀ ਜਿਹੜੇ ਨੇ ਉਹ ਸਿਥਲ ਜੇ ਹੋਏ ਰਹਿੰਦੇ ਹਨ।
ਬਨ ਆਵੇਗੀ ਮੁਝ ਤੇ ਜੇਤੀ।
ਮਹਾਰਾਜ ਜਿੰਨੀ ਕੁ ਸੇਵਾ ਮੇਰੇ ਕੋਲੋਂ ਬਣ ਆਵੇਗੀ, ਮੈਂ ਗੁਰਸਿੱਖਾਂ ਦੀ ਸੇਵਾ ਜਿੰਨੀ ਕੁ ਕਰ ਸਕਾਂਗਾ।
ਕਰੋ ਸੇਵ ਸਿੱਖਨ ਕੀ ਤੇਤੀ।
ਉਤਨੀ ਸੇਵਾ ਮੈਂ ਗੁਰਸਿੱਖਾਂ ਦੀ ਕਰਾਂਗਾ, ਜਿਤਨੀ ਸੇਵਾ ਮਹਾਰਾਜ ਜੀ ਮੇਰੇ ਕੋਲੋਂ ਹੋ ਸਕੇਗੀ ਬਣ ਸਕੇਗੀ, ਉਹ ਸੇਵਾ ਮਹਾਰਾਜ ਜੀ ਮੈਂ ਗੁਰਸਿੱਖਾਂ ਦੀ ਕਰਾਂਗਾ।
ਅਬ ਤੂੰ ਰਹੀਏ ਨਿਕਟ ਅਮਾਰੇ।
ਕਲਗੀਧਰ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਆਨੰਦ ਸਿੰਘ ਜੀ ਹੁਣ ਏਦਾਂ ਕਰੋ, ਤੁਸੀਂ ਸਾਡੇ ਕੋਲ ਹੀ ਰਹੋ, ਇੱਥੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਹੀ ਤੁਸੀਂ ਇੱਥੇ ਆਪਣਾ ਨਿਵਾਸ ਰੱਖੋ।
ਕਰੇ ਨਿਬਾਹਨ ਸਰਬ ਪ੍ਰਕਾਰੇ।
ਸਰਬ ਪ੍ਰਕਾਰ ਨਾਲ ਤੁਸੀਂ ਇੱਥੇ ਹੀ ਆਪਣਾ ਨਿਬਾਹਨ ਕਰੋ, ਇੱਥੇ ਹੀ ਰਹਿਣਾ ਕਰੋ।
ਇਸਤਰੀ ਆਨ ਸਦਨ ਮੈਂ ਬਾਸੋ।
ਤੁਸੀਂ ਆਪਣੀ ਘਰਵਾਲੀ ਵੀ ਇੱਥੇ ਹੀ ਲੈ ਆਓ, ਆਨੰਦਪੁਰ ਸਾਹਿਬ ਚ ਹੀ ਤੁਹਾਨੂੰ ਮਕਾਨ ਬਣਾ ਦਿੰਦੇ ਹਾਂ, ਇੱਥੇ ਹੀ ਰਹੋ, ਆਨੰਦਪੁਰ ਸਾਹਿਬ ਵਿੱਚ ਹੀ ਤੁਸੀਂ ਆਪਣਾ ਨਿਵਾਸ ਕਰੋ, ਔਰ ਆਪਣੀ ਘਰਵਾਲੀ ਨੂੰ ਵੀ ਇੱਥੇ ਹੀ ਲੈ ਆਓ।
ਕਿਸੂ ਰੀਤ ਤੇ ਨੈ ਮਨ ਤਰਾਸੋ।
ਕਿਸੇ ਵੀ ਪ੍ਰਕਾਰ ਨਾਲ ਕਿਸੇ ਤਰ੍ਹਾਂ ਦਾ ਵੀ ਡਰ ਆਪਣੇ ਮਨ ਚ ਨਾ ਰੱਖੋ।
ਗੁਰ ਸਹਾਏ ਇਮ ਨਿਸ਼ਚਾ ਜਿਨ ਕੋ।
ਜਿਨ੍ਹਾਂ ਦੇ ਮਨ ਵਿੱਚ ਇਹ ਨਿਸ਼ਚਾ ਕਿ ਮੇਰਾ ਗੁਰੂ ਸਹਾਈ ਹੈ, मेरा गुरु मेरा मददगार है।
सिमरै कारज थोरे ना तिन को,
जो सिमरन करदे ने अपने गुरु दा उहनां दा कोई भी कारज नहीं थुड़दा, उहनां दे सारे कारज पूर्ण हो जांदे हन।
हो मैं सहाए तै जाई,
ते जिथे भी मेरा कोई सिख मैनू सिमरदा किसे कारज लई, मैं ओदी जाके उत्थे सहायता करदा हां।
मेटन करो बिघन समुदाई,
और अपने सिखां दे सारे बिघना नू मेटदा हां।
सुन कर नंद सिंह मुद साथा,
सतगुरु जी दे बचन भाई नंद सिंह ने सुने हन।
गुर पग पंकज पर धर माथा,
कलगी धर जी दे पवित्र चरण कमलां ते भाई नंद सिंह ने मत्था टेकिया है।
सुन बिरतांत सगरो बिस्मान्यो,
सारा बिरतांत सारी संगत ने सुनिया, बड़े हैरान हुए सुन के।
सभा संपूरन अचरज मान्यो,
सारी सभा बड़ी अचरजता नल हैरानी नल भर गई।
अलख न जाए लखे गुरदेव,
सतगुरु जी अलख ने जिन्हां दा भेद जानिया नहीं जांदा।
तत छिनरी जो लघु पी सेव,
थोड़ी सेवा वेख के भी सतगुरु जी रीज पैंदे ने प्रसन्न हो जांदे हन।
तन बिरद श्री सतगुर केरा, नरक न पारन देत निज चेरा।
तन है सतगुरां दा बिरद के अपने किसे सेवक नू नरकां विच नहीं पैण देंदे।
नंद सिंह तबले निज नारी,
भाई आनंद सिंह जी अपनी घरवाली नू नाल ले आए।
बसेओ आन गुर नगर मजारी,
श्री आनंदपुर साहब आके बसन लगे हन।
करी जाए जे तक सिख सेवा,
जिन्नी सेवा गुरसिखां दी भाई आनंद सिंह जी कर सकदे ने,
ते तक करत निकट गुर देवा,
उन्नी सेवा सतगुरां दे कोल रह के करदे हन।
सब प्रकार सत गुरु निभाई,
सर्व प्रकार नल सत गुरां ने भाई आनंद सिंह जी दी प्रीत निभाई है।
सेवा करत रहो कर माई,
सत गुरां दे घर विच रह के भाई आनंद सिंह जी सेवा करदे रहे।
श्री मुख दरसे बाकन सुने, बड़े भाग पूरब के जिने,
धन गुरु साहब जी दे दर्शन ओही करदे ने जिन्हां दे पूर्वले जन्मां दे कीते कोई चंगे कर्म जागदे हन। गरीब नवाज पातशाह जी दे कुछ होर गुरसिखां दी कथा अगे आ रही है।